$775।
क्या चमत्कार किया, मुझे भी गुड़ सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बाशा ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशा 6472903773 6472903773।
समोसा एंड स्वीट फैक्टरी दी तक गाली कुजोरे तुम पैया जे चारे पासे तुसी भी आओ 1850 एल्बियन रोड इन रेक्सडेल 416213-1165।
जे तुसी इमीग्रेशन नाल संबंधित किसी भी तरह की जानकारी चाहते हो, अपने प्यारा नूं कनेडा विच मंगवाना चाहते हो, या फिर इत्थे आए हो ते इत्थे पक्के होण दे मौके लभना चाहते हो, या फिर अंतरराष्ट्रीय विद्यार्थी हो, PR वास्ते सलाह मशवरा चाहिदा है, तां वंडर वर्ल्ड इमीग्रेशन दे मनमिंदर खोसा होरां नाल संपर्क करो। जानकारी लई 647-646-3000 647-646-3000 वंडर वर्ल्ड दे मनमिंदर खोसा जी।
ਪਿੰਜ਼ਾ ਡਿਪੂ ਦਾ ਪਿੰਜ਼ਾ ਆਏ ਹਾਏ ਓਏ ਹੋਏ ਪਿੰਜ਼ਾ ਡਿਪੂ ਤੇ ਨਿਊਲੀ ਲਾਂਚਡ 48 ਸੋਇਆ ਚਾਪ ਤੇ ਤੰਦੂਰੀ ਚਾਪ ਪਿੰਜ਼ਾ ਦੀ ਵੈਰਾਈਟੀ ਜ਼ਰੂਰ ਟਰਾਈ ਕਰੋ। ਪਿੰਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀਆ ਤੰਦੂਰੀ ਚਾਪ ਜਦੋਂ ਟਰਾਈ ਕਰੋਗੇ ਤਾਂ ਬਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੰਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟਰਾਈ ਕਰੋ ਵੈਜ ਜਾਂ ਨਾਨ ਵੈਜ ਪਿੰਜ਼ਾ। ਵਿਜ਼ਿਟ ਯੋਰ ਨੀਅਰੈਸਟ ਪਿੰਜ਼ਾ ਡਿਪੂ ਔਰ ਆਰਡਰ ਐਟ pizzadepot.ca।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
ਮੇਜ਼ਬਾਨ ਟਰੈਵਲਸ ਵੱਲੋਂ ਪਾਕਿਸਤਾਨ ਦੇ ਗੁਰੂਧਾਮਾਂ ਦੀ ਯਾਤਰਾ 2 ਨਵੰਬਰ ਤੋਂ 11 ਨਵੰਬਰ ਤੁਹਾਡੇ ਆਪਣੇ ਜਾਣੇ ਪਛਾਣੇ ਪ੍ਰਿੰਸ ਸੰਧੂ ਦੇ ਨਾਲ 4-star ਅਕੋਮੋਡੇਸ਼ਨ, ਲਗਜ਼ਰੀ ਟਰਾਂਸਪੋਰਟ, ਗਵਰਨਮੈਂਟ ਸਿਕਿਉਰਿਟੀ ਅਤੇ ਪ੍ਰੋਫੈਸ਼ਨਲ ਸੇਫਗਾਰਡਸ ਜੋ ਤੁਹਾਨੂੰ ਸਾਰੇ ਹੀ ਇਤਿਹਾਸਕ ਸਥਾਨਾਂ ਬਾਰੇ ਪੂਰੀ ਜਾਣਕਾਰੀ ਦੇਣਗੇ। ਰੀਜ਼ਨੇਬਲ ਪ੍ਰਾਈਸਿਸ ਅਤੇ ਪੂਰੀ ਸੁਰੱਖਿਆ ਨਾਲ ਯਾਤਰਾ ਕਰੋ ਅਤੇ ਆਪਣੀ ਰੋਜ਼ਾਨਾ ਦੀ ਅਰਦਾਸ ਪੰਥ ਤੋਂ ਵਿਛੋੜੇ ਗਏ ਗੁਰੂ ਸਥਾਨਾਂ ਦੇ ਦਰਸ਼ਨ ਕਰੋ। ਅੱਜ ਹੀ ਕਾਲ ਕਰੋ 905-330-6011 ਅਤੇ ਇਸ ਸਾਲ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਨਨਕਾਣਾ ਸਾਹਿਬ ਵਿਖੇ ਮਨਾਓ। ਕਾਲ ਕਰੋ 905-330-6011।
HK Tire Center to cars and trucks pe brand new ya old tires le sakde ho.
BF Cordage, Hamcock, Firestone, Chinese tires milde ne.
24/7 road service available. HK Tire Center 6191 Atlantic Drive, Mississauga. Call karo Bhuta Chahalu 647-295-4600 647-295-4600. HK Tire Center.
ਭਾਈ ਸਸਤਾ ਲਾ ਲਾ, ਇੰਝ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ, ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-8153 647-388-8154 ਤੇ ਸੰਪਰਕ ਕਰੋ। ਪੱਪੂ ਹਲਵਾਈ।
ਦੇਖੋ, ਗੰਭੀਰ ਹੋ ਕੇ ਨੇਪਾਲ ਦਾ ਨਤੀਜਾ, ਦੇਖੋ ਗੰਭੀਰ ਹੋ ਕੇ ਨੇਪਾਲ ਦਾ ਨਤੀਜਾ, ਇੱਧਰ ਨਾ ਭੜਕ ਉੱਠੇ ਇਸ ਨਾਲ ਦਾ ਨਤੀਜਾ। ਤੈਅ ਹੋਣੀਆਂ ਨੇ ਨਵੀਆਂ ਰਾਹਾਂ ਬਿਹਾਰ ਅੰਦਰ, ਪਲਟੇਗਾ ਇਸ ਯੁੱਗ ਨੂੰ ਬੰਗਾਲ ਦਾ ਨਤੀਜਾ। ਚੰਗੇ ਕਦੀ ਨਾ ਨਿਕਲਣ ਮਨਮਰਜ਼ੀਆਂ ਦੇ ਸਿੱਟੇ, ਇੱਦਾਂ ਹੀ ਨਿਕਲੇ ਮੌਸਮ ਬਦਹਾਲ ਦਾ ਨਤੀਜਾ। ਹੋਰਾਂ ਦੇ ਘਰ ਜੇ ਲੱਗੀ ਇੰਨੇ ਵੀ ਖੁਸ਼ ਨਾ ਹੋਵੋ, ਹੋਰਾਂ ਦੇ ਘਰ ਜੇ ਲੱਗੀ ਇੰਨੇ ਵੀ ਖੁਸ਼ ਨਾ ਹੋਵੋ। ਇੱਥੇ ਵੀ ਆਉਣਾ ਵਿਗੜੀ ਸੁਰਤਾਲ ਦਾ ਨਤੀਜਾ, ਕਿ ਹੰਕਾਰੀਓ ਹਵਾਓ ਨਾ ਜੁਰਮ ਇੰਨਾ ਢਾਓ, ਹੰਕਾਰੀਓ ਹਵਾਓ ਨਾ ਜੁਰਮ ਇੰਨਾ ਢਾਹੋ, ਹੱਥੋਂ ਨਿਕਲ ਨਾ ਜਾਵੇ, ਹੰਕਾਰੀਓ ਹਵਾਓ ਨਾ ਜੁਰਮ ਇੰਨਾ ਢਾਹੋ, ਹੱਥੋਂ ਨਿਕਲ ਨਾ ਜਾਵੇ ਤ੍ਰਿਕਾਲ ਦਾ ਨਤੀਜਾ, ਹੱਥੋਂ ਨਿਕਲ ਨਾ ਜਾਵੇ ਤ੍ਰਿਕਾਲ ਦਾ ਨਤੀਜਾ। ਗੁਰਦਿਆਲ ਰੋਸ਼ਨ ਹੋਰਾਂ ਦੀ ਇਸ ਰਚਨਾ ਨਾਲ ਇਸ ਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ। ਜੀ ਆਇਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਸਵੇਰ ਤੋਂ ਤੁਸੀਂ WTR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਸਤੰਬਰ ਮਹੀਨੇ ਦੀ 9 ਤਰੀਕ, ਦਿਨ ਮੰਗਲਵਾਰ, 2:00 ਤੇ ਲਗਭਗ 6:30 ਸਟੂਡੀਓ ਦੀ ਘੜੀ ਤੇ ਹੋ ਚੁੱਕੇ ਨੇ। ਬਾਹਰਲਾ ਤਾਪਮਾਨ 20 ਡਿਗਰੀ ਹੈ, ਜਦਕਿ 21 ਡਿਗਰੀ ਮਹਿਸੂਸ ਕੀਤਾ ਜਾ ਰਿਹਾ। ਕੱਲ੍ਹ ਨੂੰ ਇਹ ਤਾਪਮਾਨ 24 ਡਿਗਰੀ ਹੋਵੇਗਾ, ਵੀਰਵਾਰ ਨੂੰ 25 ਡਿਗਰੀ, ਸ਼ੁੱਕਰਵਾਰ ਨੂੰ 23 ਡਿਗਰੀ ਤੇ ਸ਼ਨਿਚਰਵਾਰ ਨੂੰ 24 ਡਿਗਰੀ ਤਾਪਮਾਨ ਹੋਵੇਗਾ, ਤੇ ਨਾਲ ਕਣੀਆਂ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਤਕਾਲਾਂ ਨੂੰ ਕਾਫੀ ਜ਼ਿਆਦਾ ਠੰਡਕ ਜਿਹੀ ਦੇਣ ਵਾਲਾ ਹੋ ਚੁੱਕਿਆ। ਇਸੇ ਤਰ੍ਹਾਂ ਜਿਹੜਾ ਅਗਲਾ ਐਤਵਾਰ ਆ, ਉਹ 23 ਡਿਗਰੀ ਤਾਪਮਾਨ ਰਹਿਣਾ, ਮੌਸਮ ਖੁਸ਼ਕ ਰਹੇਗਾ। ਸੋਮਵਾਰ ਨੂੰ 22 ਡਿਗਰੀ ਮੌਸਮ ਖੁਸ਼ਕ ਆ, ਤੇ ਮੰਗਲਵਾਰ ਨੂੰ 23 ਡਿਗਰੀ ਮੌਸਮ ਖੁਸ਼ਕ ਆ। ਅਗਲਾ ਬੁੱਧਵਾਰ ਤੇ ਵੀਰਵਾਰ ਦੋਨੇ ਫਿਰ ਦੁਬਾਰਾ 25 ਡਿਗਰੀ ਹੋਣਗੇ। ਰਾਤਾਂ ਦਾ ਤਾਪਮਾਨ ਜਿਹੜਾ ਜੀ, ਉਹ ਅੱਜ ਰਾਤ ਨੂੰ 8 ਡਿਗਰੀ ਹੋਣਾ, ਤੇ ਕੱਲ ਤੋਂ ਜਿਹੜਾ ਜੀ ਉਹ 13 ਡਿਗਰੀ, ਫਿਰ 13 ਡਿਗਰੀ, ਫਿਰ 14 ਡਿਗਰੀ, ਫਿਰ 15 ਡਿਗਰੀ, 12 ਡਿਗਰੀ, 13, 14, 15 ਇਹਦੇ ਆਲੇ ਦੁਆਲੇ ਰਾਤਾਂ ਰਹਿਣੀਆਂ ਨੇ ਜੀ। 416-620-1778 ਸਟੂਡੀਓ ਦਾ ਫੋਨ ਨੰਬਰ ਆ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਕਿਉਂਕਿ ਆਪਾਂ ਲਗਾਤਾਰ ਪੰਜਾਬ ਦੇ ਵਿਚਲੇ ਆਏ ਹੜ੍ਹਾਂ ਦੀ ਗੱਲਬਾਤ ਕਰਦੇ ਆ ਰਹੇ ਹਾਂ, ਰਾਹਤ ਕੰਮਾਂ ਨੂੰ ਲੈ ਕੇ ਕੁਝ ਡਿਵੈਲਪਮੈਂਟਸ ਹੋਈਆਂ ਨੇ। ਉਹਨਾਂ ਡਿਵੈਲਪਮੈਂਟਸ ਬਾਰੇ ਗੱਲਬਾਤ ਜਿਹੜੀ ਅੱਜ ਦੇ ਪ੍ਰੋਗਰਾਮ 'ਚ ਕਰਾਂਗੇ। ਪਰ ਇਸ ਤੋਂ ਇਲਾਵਾ ਜਿਹੜੇ ਕੁਝ ਕੁ ਮਹੱਤਵਪੂਰਨ ਵਿਸ਼ੇ ਇੱਥੇ ਨੇ, ਉਹਨਾਂ ਵਿਸ਼ਿਆਂ 'ਤੇ ਗੱਲ ਕਰਨੀ ਵੀ ਜ਼ਰੂਰੀ ਹੈ। ਇਹਦੇ ਦਿਨ ਤੁਸੀਂ ਸੋਸ਼ਲ ਮੀਡੀਆ ਰਾਹੀਂ ਜਾਂ ਫਿਰ ਵੱਖ ਵੱਖ ਖਬਰਾਂ ਦੇ ਰਾਹੀਂ ਜ਼ਰੂਰ ਸੁਣਿਆ ਹੋਵੇਗਾ ਕਿ ਤਕਰੀਬਨ 1200 ਦੇ ਕਰੀਬ ਉਹਨਾਂ ਵਿਅਕਤੀਆਂ ਨੂੰ ਚਿੱਠੀਆਂ ਆਈਆਂ ਨੇ ਜਿਨ੍ਹਾਂ ਨੇ 2021 ਤੋਂ ਬਾਅਦ AZ ਲਾਇਸੈਂਸ ਲਏ ਸਨ। ਉਹਨਾਂ ਨੂੰ ਲਾਇਸੈਂਸ ਕੈਂਸਲ ਹੋਣ ਦੀਆਂ ਚਿੱਠੀਆਂ ਆਈਆਂ ਨੇ। ਇਸ ਸਬੰਧ ਦੇ ਵਿੱਚ ਮੈਂ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਦੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਪ੍ਰਮਿਤ ਹੋਰਾਂ ਦਾ ਮੈਸੇਜ ਆ ਗਿਆ ਸੀਗਾ ਵਾਪਸ ਮੇਰੀ ਹੈਲੋ ਦਾ, ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਇਹ ਲਿਖਿਆ ਵੀ ਇਸ ਵਿਸ਼ੇ ਬਾਰੇ ਗੱਲਬਾਤ ਕਰਨੀ ਹੈ, ਤੇ ਫਿਰ ਦੁਬਾਰਾ ਉਹਨਾਂ ਦਾ ਮੈਸੇਜ ਜਿਹੜਾ ਜੀ ਉਹ ਨਹੀਂ ਆਇਆ। ਮੇਰੀ ਇੱਕ ਦੋ ਹੋਰ ਜਾਣਕਾਰਾਂ ਦੇ ਨਾਲ ਗੱਲਬਾਤ ਹੋਈ ਜਿਨ੍ਹਾਂ ਤੋਂ ਇਹ ਪਤਾ ਲੱਗਾ ਕਿ ਪਿਛਲੇ ਸਮੇਂ ਦੇ ਵਿੱਚ ਕੁਝ ਇੱਕ ਇਨਕੁਆਇਰੀਜ਼ ਹੋ ਰਹੀਆਂ ਸਨ ਕਿ ਜਿਹੜੇ ਟਰੱਕ ਡਰਾਈਵਿੰਗ ਸਕੂਲ ਸਨ ਉਹਨਾਂ ਦੀਆਂ ਇਨਕੁਆਇਰੀਆਂ ਸਨ ਜੇ ਜਿਨ੍ਹਾਂ ਦੇ ਵਿੱਚ ਬੇਨਿਯਮੀਆਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚ ਟ੍ਰੇਨਿੰਗ ਨੂੰ ਲੈ ਕੇ ਬੇਨਿਯਮੀਆਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚ ਜਿਹੜੀਆਂ ਕੁਝ ਕੁ ਡਾਕੂਮੈਂਟਸ ਰਿਕੁਆਇਰਮੈਂਟਸ ਹੁੰਦੀਆਂ ਨੇ ਉਹਨਾਂ ਨੂੰ ਲੈ ਕੇ ਬੇਨਿਯਮੀਆਂ ਹੋਈਆਂ ਨੇ। ਹੁਣ ਉਹਦੇ 'ਚ ਹੈ ਕੀ ਆ? ਪਿਛਲੇ ਸਮੇਂ ਤੋਂ, ਕਿਉਂਕਿ 1994 ਦੇ ਵਿੱਚ ਜਦੋਂ ਮੈਂ ਤਾਂ ਉਦੋਂ ਹਾਲੇ ਜਿਹੜਾ ਸਿਸਟਮ ਇਹ ਹੁੰਦਾ ਸੀਗਾ ਵੀ ਸਿੱਧਾ ਜੀ ਲਾਇਸੈਂਸ ਮਿਲਦਾ ਹੁੰਦਾ ਸੀ। ਫਿਰ ਉਦੋਂ ਅਪ੍ਰੈਲ ਦੇ ਵਿੱਚ ਸ਼ਾਇਦ ਅਨਾਊਂਸ ਹੋਇਆ ਸੀ, ਮੈਂ ਫਰਵਰੀ ਦੇ ਵਿੱਚ ਆਇਆ, ਅਪ੍ਰੈਲ ਦੇ ਵਿੱਚ ਇਹ ਅਨਾਊਂਸ ਹੋਇਆ ਸੀ ਕਿ ਭਾਈ ਹੁਣ G1 ਅਤੇ G2 ਅਤੇ ਫਿਰ G ਹੋਇਆ ਕਰੇਗਾ। ਉਦੋਂ ਸਿਸਟਮ ਚੇਂਜ ਹੋਇਆ ਸੀ। ਫਿਰ ਮੈਂ ਦਾ ਵਕਾਲ ਕੀਤੀ ਅਤੇ ਮੈਂ ਪੁਰਾਣੇ ਸਿਸਟਮ ਦੇ ਨਾਲ ਹੀ ਲਾਇਸੈਂਸ ਲੈ ਲਿਆ ਸੀ। ਫਿਰ ਉਸ ਤੋਂ ਬਾਅਦ ਫਿਰ ਇਹ ਹੋਣ ਲੱਗਾ ਵੀ ਜੇ ਮੰਨ ਲਓ ਤੁਹਾਡੇ ਕੋਲ ਬੈਕ ਹੋਮ ਗੱਡੀ ਚਲਾਉਣ ਦਾ ਐਕਸਪੀਰੀਅੰਸ ਹੈ ਅਤੇ ਉੱਥੋਂ ਵਾਲਾ ਲਾਇਸੈਂਸ ਹੈਗਾ, ਫਿਰ ਤੁਸੀਂ ਜਿਹੜਾ ਉਹ G2 ਵਾਲਾ ਸਿਸਟਮ ਆ ਉਸਨੂੰ ਬਾਈਪਾਸ ਕਰਕੇ ਅਤੇ ਸਿੱਧਾ ਲਾਇਸੈਂਸ ਜਿਹੜਾ ਟੈਸਟ ਆ ਉਹ G ਵਾਸਤੇ ਦੇ ਸਕਦੇ ਹੋ। ਉਹਦੇ ਵਿੱਚ ਵੀ ਅਸੀਂ ਵੀ ਜੇ ਤੁਸੀਂ ਪਾਸ ਹੋ ਗਿਆ ਤਾਂ ਠੀਕ ਹੈ, ਜੇ ਤੁਸੀਂ ਉਹਦੇ 'ਚੋਂ ਫੇਲ ਹੋ ਗਿਆ ਤਾਂ ਤੁਹਾਨੂੰ ਫਿਰ ਦੁਬਾਰਾ ਜਿਹੜਾ ਨਵੇਂ ਸਿਸਟਮ ਦੇ ਵਿੱਚ ਜਾਣਾ ਪੈਣਾ। ਫਿਰ ਉਹ ਕੰਮ ਚੱਲਦਾ ਰਿਹਾ। ਫਿਰ ਉਹਦੇ ਵਿੱਚ ਇਹ ਹੋੜ ਲੱਗੀ ਰਹੀ ਵੀ ਛੇਤੀ ਛੇਤੀ ਇੱਦਾਂ ਕੀਤਾ ਜਾਵੇ ਕਿ ਉੱਥੋਂ ਜਿਹੜਾ ਆ ਲਾਇਸੈਂਸ ਬਣਵਾ ਲਿਆ ਜਾਵੇ। ਤੇ ਆਪਣੇ ਉਹਨਾਂ ਮੁਲਕਾਂ ਦੇ ਵਿੱਚ ਲਾਇਸੈਂਸ ਬਣਵਾਉਣ ਦਾ ਓਡਾ ਜ਼ਿਆਦਾ ਰਿਵਾਜ ਹੈ ਨਹੀਂ ਸੀ, ਉੱਥੇ ਦਬਰੋਂ ਘਸਰੋਂ ਨੀਤੀ ਚੱਲਦੀ ਹੈ। ਉੱਥੇ ਅੱਜ ਦੀ ਤਰੀਕ ਦੇ ਵਿੱਚ ਵੀ ਜਿਹੜੇ ਡਰਾਈਵਰ ਤੁਹਾਡੇ ਨਾਲ ਬੈਠੇ ਹੁੰਦੇ ਨਾ, ਗੱਡੀ ਵਧੀਆ ਚਲਾਉਂਦੇ ਨੇ, ਡਰਾਈਵਰ ਹੈਗੇ ਨੇ, ਪਰ ਪੁੱਛੋ ਵੀ ਲਾਇਸੈਂਸ ਹੈਗਾ? ਯਾਰ ਬਣਵਾਇਆ ਹੀ ਨਹੀਂ ਕਦੇ, ਲੋੜ ਹੀ ਨਹੀਂ ਪਈ। ਫਿਰ ਜਿਹੜੇ ਇੱਥੇ ਜਦੋਂ ਆ ਕੇ ਤੇ ਪਤਾ ਲੱਗਣਾ ਵੀ ਯਾਰ ਰਿਕੁਆਇਰਮੈਂਟ ਹੈ, ਫਿਰ ਪਿੱਛੇ ਫੋਨ ਕਰਨਾ ਯਾਰ ਲਾਇਸੈਂਸ ਕਢਵਾ ਕੇ ਦਿਓ, ਫਿਰ ਉਹ ਲਾਇਸੈਂਸ ਉੱਥੋਂ ਬਣਵਾ ਕੇ ਤੇ ਉਹ ਤੁਹਾਨੂੰ ਭੇਜਦੇ ਰਹੇ, ਅਸਲ ਦੇ ਵਿੱਚ ਸੀ ਤੂੰ ਜਾ ਲਈ। ਫਿਰ ਹੌਲੀ 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 ਜਿਹੜਾ ਟੈਕਨੋਲੋਜੀ ਜਿਹੜੀ ਸੀਗੀ ਉਹ ਇੰਨੀ ਕੁ ਜ਼ਿਆਦਾ ਡਿਵੈਲਪ ਹੋ ਗਈ ਤੇ ਫਿਰ ਉੱਥੋਂ ਲਾਇਸੈਂਸ ਬਣਵਾ ਕੇ ਲਿਆਉਣ ਦੇ ਜਿਹੜੇ ਜਿਹੜਾ ਖਲਜਗਨ ਸੀ ਉਹ ਵੀ ਖਤਮ ਹੋ ਗਿਆ ਤੇ ਜਿਹੜੇ ਇੱਥੋਂ ਵਾਲੇ ਸਕੂਲ ਹੁੰਦੇ ਸੀ ਡਰਾਈਵਿੰਗ ਸਕੂਲ ਉਹ ਕਹਿੰਦੇ ਕੋਈ ਚੱਕਰ ਹੀ ਨਹੀਂ ਆਪਾਂ ਆਪੇ ਬਣਾ ਦੇਣਾ, ਉਹ ਫਿਰ ਆਪ ਲਾਇਸੈਂਸ ਦਾ ਇੱਥੋਂ ਜੁਗਾੜ ਕਰਕੇ ਦੇਣ ਲੱਗ ਪਏ। ਹਾਂਜੀ, ਹੁਣ ਕੀ ਆ ਵੀ ਉਹ ਗੱਲ ਜਿਹੜੀ ਆ ਉਹ ਕਿਸੇ ਨਾ ਕਿਸੇ ਪਾਸੇ ਤੇ ਪਹੁੰਚਦੀ ਆ। ਫਿਰ ਪਿਛਲੇ ਸਮਿਆਂ ਤੋਂ ਜਦੋਂ ਐਕਸੀਡੈਂਟ ਵਧੇ ਤੇ ਇਹ ਅਕਸਰ ਜਿਹੜੀ ਹੈ ਜੀ ਉਹ ਸਵਾਲ ਉੱਠਣ ਲੱਗ ਪਏ, ਵਿਸ਼ੇਸ਼ ਤੌਰ ਦੇ ਉੱਪਰ ਜਿਹੜੀ ਸਾਡੀ ਟ੍ਰੇਨਿੰਗ ਸੀਗੀ ਜਿਹੜੇ ਸਾਡੇ ਸਕੂਲ ਸੀ ਉਹਨਾਂ ਦੇ ਉੱਪਰ ਵੀ ਜਿਸ ਢੰਗ ਦੇ ਨਾਲ ਟ੍ਰੇਨਿੰਗ ਦੇ ਕੇ ਤੇ ਡਰਾਈਵਰ ਸੜਕਾਂ ਦੇ ਉੱਪਰ ਚਾੜੇ ਜਾਂਦੇ ਆ ਖਾਸ ਕਰਕੇ ਵੱਡੇ ਵਹੀਕਲਸ ਦੇ, ਤੇ ਉਹ ਲੋਕਾਂ ਦੀ ਜਾਨ ਦਾ ਖੌ ਬਣਦੇ ਆ। ਹੁਣ ਉੱਥੇ ਕੀ ਆ ਕਿ ਜਿਹੜੀਆਂ ਡਰਾਈਵਿੰਗ ਹੈਬਿਟਸ ਨੇ ਤੁਹਾਡੀਆਂ ਸ਼ੁਰੂਆਤੀ ਦੌਰ ਦੇ ਵਿੱਚ ਤੁਹਾਡੀਆਂ ਹੈਬਿਟਸ ਜਿਹੜੀਆਂ ਨੇ ਉਹ ਡਿਵੈਲਪ ਹੋਣੀਆਂ ਹੁੰਦੀਆਂ ਨੇ। ਹੁਣ ਜਿਹੜਾ ਬੰਦਾ ਤੁਹਾਨੂੰ ਆਉਂਦਾ ਕੋਰਾ, ਡਰਾਈਵਿੰਗ ਨਹੀਂ ਆਉਂਦੀ ਹੁੰਦੀ, ਖਾਸ ਕਰਕੇ ਸਾਡੀਆਂ ਜਿਹੜੀਆਂ ਫੀਮੇਲਸ ਨੇ ਉਹ ਇੱਥੇ ਆ ਕੇ ਟ੍ਰੇਨਿੰਗ ਲੈਂਦੀਆਂ ਨੇ, ਟ੍ਰੇਨਿੰਗ ਲੈਣ ਤੋਂ ਬਾਅਦ ਦੇ ਵਿੱਚ ਉਹ ਲਾਇਸੈਂਸ ਲੈਂਦੀਆਂ ਨੇ। ਮੋਸਟਲੀ ਉਹਨਾਂ ਦੀਆਂ ਡਰਾਈਵਿੰਗ ਹੈਬਿਟਸ ਇੱਥੇ ਡਿਵੈਲਪ ਹੁੰਦੀਆਂ ਨੇ। ਤੇ ਤੁਸੀਂ ਨੋਟ ਕਰੋਗੇ ਕਿ ਫੀਮੇਲਸ ਬਹੁਤ ਘੱਟ ਪ੍ਰਤੀਸ਼ਤ ਹੈ ਜਿਹੜੀਆਂ ਡਰਾਈਵਿੰਗ ਦੇ ਦੌਰਾਨ ਕੁਤਾਹੀ ਕਰਦੀਆਂ ਨੇ, ਬਹੁਤ ਘੱਟ। ਮੋਸਟਲੀ ਉਹਨਾਂ ਦੀ ਜਿਹੜੀ ਡਰਾਈਵਿੰਗ ਹੈ ਉਹ ਸੋਬਰ ਹੋਊਗੀ, ਚਾਹੇ ਸਾਡਾ ਮਰਦ ਸਮਾਜ ਇਹ ਕਹੇ ਵੀ ਉਹ ਡਰ ਕੇ ਗੱਡੀ ਚਲਾਉਂਦੀਆਂ, ਪਰ ਏਡੀ ਬਹਾਦਰੀ ਨਹੀਂ ਚਾਹੀਦੀ ਵੀ ਅਸੀਂ ਬਿਲਕੁਲ ਹੀ ਕਰੋ ਵੀ ਰੂਲ ਜਿਹੜੇ ਉਹ ਸਿੱਕੇ ਟੰਗ ਦਈਏ। ਤੇ ਜਿਹੜੇ ਬੰਦੇ ਉੱਥੋਂ ਆਪਣੇ ਜਿੱਥੋਂ ਮਾਹਰ ਆਉਂਦੇ ਆ ਉੱਥੇ ਗੱਡੀਆਂ ਚਲਾਈਆਂ ਹੁੰਦੀਆਂ, ਉਹਨਾਂ ਨੂੰ ਲਾਇਸੈਂਸ ਲੈਣ ਦੇ ਵਿੱਚ ਵੀ ਇੱਥੇ ਦਿੱਕਤ ਆਉਂਦੀ ਹੈ। ਕਈ ਕਈ ਵਾਰੀ ਫੇਲ ਹੋ ਕੇ ਫਿਰ ਉਹ ਪਾਸ ਹੁੰਦੇ ਆ, ਕਈ ਤਾਂ ਖਿਜੀ ਜਾਣਗੇ ਵੀ ਉੱਥੇ ਗੱਡੀ ਚਲਾਈ ਸੀ, ਇੱਥੇ ਕੈਨੇਡਾ ਬਾਹਲਾ ਵੱਡਾ, ਇੱਥੇ ਮੈਂ ਪੰਜਵੀਂ ਵਾਰੀ ਛੇਵੀਂ ਵਾਰੀ ਸੱਤਵੀਂ ਵਾਰੀ ਫੇਲ ਹੋ ਚੁੱਕਾ। ਇੱਕ ਦੋ ਇਹੋ ਜਿਹੇ ਡਰਾਈਵਰਾਂ ਨੂੰ ਵੀ ਜਿਹੜੇ ਉੱਥੇ ਪੰਜਾਬ ਦੇ ਵਿੱਚ ਗੱਡੀ ਚਲਾਉਣ ਦੇ ਬਿਲਕੁਲ ਇਹੋ ਜਿਹੇ ਮਾਹਰ ਹੁੰਦੇ ਸੀਗੇ ਵੀ ਜਿਹੋ ਜਿਹੇ ਕਹਿ ਲਓ ਵੀ ਜਿਗ ਜੈਗ ਕਰਕੇ, ਉਹ ਆਪਾਂ ਇੱਥੋਂ ਜਾ ਕੇ ਸੋਚ ਨਹੀਂ ਸਕਦੇ, ਪਰ ਉਹ ਪਰੇ ਕਹਿ ਲਓ ਵੀ ਟੀ ਸੀ ਦੇ ਹੁੰਦੇ ਸੀ, ਤੇ ਇੱਥੇ ਆ ਕੇ ਉਹ ਸੱਤਵੀਂ ਅੱਠਵੀਂ ਵਾਰ ਜਾ ਕੇ ਕਿਤੇ ਪਾਸ ਹੋਏ ਸੀ। ਖੈਰ ਬਿਸਾਈਡ ਦਾ ਪੁਆਇੰਟ, ਹੁਣ ਜਿਹੜਾ ਜੀ ਕਿ ਜਿਹੜੀਆਂ ਬੇਨਿਯਮੀਆਂ ਉੱਥੋਂ ਹੋਈਆਂ ਸੀ ਕੁਝ ਕੁ ਕਾਰਨ ਕਹਿੰਦੇ ਉਹ ਵੀ ਬਣੀਆਂ। ਫਿਰ ਜਿਹੜਾ ਇੱਕ ਬੇੜਾ ਗਰਕ ਕੀਤਾ ਇੱਥੇ ਸਾਰੇ ਸਿਸਟਮ ਦਾ, ਉਹ ਪ੍ਰਾਈਵੇਟਾਈਜੇਸ਼ਨ ਨੇ ਕੀਤਾ। ਇਸ ਮੁੱਦੇ ਨੂੰ ਕੋਈ ਹੋਰ ਉਭਾਰ ਵੀ ਨਹੀਂ ਰਿਹਾ। ਸਾਡੀਆਂ ਜਿਹੜੀਆਂ ਕੈਂਪੇਨ ਨੇ ਉਹ ਇਹ ਚੱਲਦੀਆਂ ਨੇ ਕਿ ਭਾਈ ਕੈਮਰੇ, ਸਪੀਡ ਕੈਮਰੇ ਲਹਾ ਦਿਓ, ਯੇ ਕਰ ਦਿਓ, ਵੋ ਕਰ ਦਿਓ, ਪਰ ਜਿਹੜਾ ਪ੍ਰਾਈਵੇਟਾਈਜੇਸ਼ਨ ਦਾ ਜਿਹੜਾ ਸਾਈਡ ਇਫੈਕਟ ਹੈ, ਹਾਂਜੀ, ਜੋ ਕੁਝ ਉਹ ਚੱਲ ਰਿਹਾ ਇਹਦੇ ਬਾਰੇ ਕੋਈ ਨਹੀਂ ਬੋਲਦਾ। ਹੁਣ ਜਿਹੜੇ ਪ੍ਰਾਈਵੇਟਾਈਜੇਸ਼ਨ ਆ, ਚਾਹੇ ਸਾਡੀ ਸਰਵਿਸ ਓਨਟੈਰੀਓ ਸੀ, ਉਹਦੇ ਵਿੱਚ ਅੱਗੇ ਜਾ ਕੇ ਆਪਾਂ ਕਰਦੇ ਕਿ ਉਸਨੇ ਕਿਸ ਢੰਗ ਦੇ ਨਾਲ ਜਿਹੜੀ ਆਟੋ ਥੈਫਟ ਜਾਂ ਫਿਰ ਜਿਹੜਾ ਆਰਗੇਨਾਈਜ਼ ਕ੍ਰਾਈਮ ਵਧਿਆ ਉਹਦੇ ਵਿੱਚ ਉਹਦਾ ਕਿੱਦਾਂ ਯੋਗਦਾਨ ਪਿਆ, ਜੇ ਆਪਾਂ ਸਿਰਫ ਲਾਇਸੈਂਸਿੰਗ ਤੱਕ ਹੀ ਸੀਮਿਤ ਰੱਖੀਏ ਵੀ ਜਿਹੜੀ ਪ੍ਰਾਈਵੇਟ ਅਥਾਰਟੀ ਜਿਹੜੀ ਸੀਗੀ ਜੀ ਉਹ ਉਹਦੇ ਅੰਡਰ ਹੀ ਸਾਡੇ ਇਹ ਸਕੂਲ ਕਰਤੇ। ਚਲੋ ਐਜੂਕੇਸ਼ਨ ਸਿਸਟਮ ਦਾ ਜਿਹੜਾ ਜੀ ਉਹਦੇ ਵਿੱਚ ਖਾਸ ਕਰਕੇ ਜਨਰਲ ਸਟੀਵਨ ਲਾਚੇ ਹੋਰੀ ਰਹੇ ਨੇ ਔਰ ਉਹਨਾਂ ਨੇ ਕਹਿ ਲਓ ਵੀ ਸਾਡੇ ਇਸ ਸਿਸਟਮ ਦਾ ਸਤਿਆਨਾਸ਼ ਹੀ ਕੀਤਾ। ਪਹਿਲੇ ਦਿਨ ਤੋਂ ਹੀ ਮੈਂ ਇਹ ਗੱਲ ਕਹਿੰਦਾ ਆ ਰਿਹਾ, ਉਹ ਵੀ ਹੋਇਆ। ਹੁਣ ਜੇ ਕਹਿ ਲਓ ਕੋਈ ਡਰਾਈਵਿੰਗ ਸਕੂਲਾਂ ਦੀਆਂ ਇਨਕੁਆਇਰੀਜ਼ ਚੱਲਦੀਆਂ ਸਨ, ਉਹਨਾਂ ਇਨਕੁਆਇਰੀਜ਼ ਦੇ ਵਿੱਚੋਂ ਨਿਕਲ ਕੇ ਇਹ 1200 ਚਿੱਠੀ ਆਈ ਆ। ਹੁਣ ਉਹਦੇ ਵਿੱਚ ਜਿਹੜੇ ਹੁਣ ਇਹ ਨਹੀਂ ਪਤਾ ਵੀ ਛਾਣਨਾ ਕਿਹੋ ਜਿਹਾ ਲੱਗਿਆ, ਉਹ ਹੁਣ ਬਾਅਦ ਚ ਪਤਾ ਲੱਗੇਗਾ ਨਾ। ਸੋ ਮੁੱਕਦੀ ਗੱਲ ਇਹ ਵੀ ਇਹਦੇ ਵਿੱਚ ਆਟੇ ਦੇ ਨਾਲ ਘੁਣ ਵੀ ਪਿਸਿਆ ਹੋਵੇਗਾ। ਚਰਨਦੀਪ ਸਿੰਘ ਹੋਰਾਂ ਦੀ ਕਾਲ ਸੀਗੀ ਤੇ ਮੈਂ ਉਹ ਚੱਕਣੀ ਚਾਹੀਦੀ ਪਰ ਉਹ ਕੱਟ ਹੋਈ ਹੈ, ਦੁਬਾਰਾ ਫੋਨ ਕਰ ਲਓ ਜੀ। ਹੁਣ ਜਿਹੜੀਆਂ ਨੇ ਜੀ ਉਹ ਚਿੱਠੀਆਂ ਆ ਗਈਆਂ। ਹੁਣ ਜਿੰਨਾ ਚਿਰ ਸਾਰਾ ਸਿਸਟਮ ਜਿਹੜਾ ਸੀਗਾ ਉਹ ਪਬਲਿਕ ਸੀ ਉਦੋਂ ਬੇਨਿਯਮੀਆਂ ਵੀ ਘੱਟ ਹੁੰਦੀਆਂ ਸੀ, ਜਿਹੜੇ ਸਰਕਾਰੀ ਮੁਲਾਜ਼ਮ ਸੀ ਉਹ ਰਲ ਰਲਾ ਘੱਟ ਕਰਦੇ ਸੀ। ਕਰਪਸ਼ਨ ਜਿਹੜੀ ਹੈ ਜੀ ਜਿਸ ਢੰਗ ਦੇ ਨਾਲ ਹੁਣ ਸੁਣਨ ਦੇ ਵਿੱਚ ਆਇਆ, ਇਹੋ ਜਿਹੀ ਕਰਪਸ਼ਨ ਪਹਿਲਾਂ ਨਹੀਂ ਸੀ ਹੁੰਦੀ ਜਦੋਂ ਇਹ ਮਹਿਕਮੇ ਜਿਹੜੇ ਆ ਉਹ ਪ੍ਰਾਈਵੇਟ ਨਹੀਂ ਸਨ ਹੁੰਦੇ। ਹੁਣ ਸਰਵਿਸ ਇੰਟੈਰੀਓ ਜਿਹੜਾ ਜਿਹੜੇ ਜਦੋਂ ਤੁਸੀਂ ਆਪਾਂ ਜਾਂਦੇ ਹਾਂ, ਚਾਹੇ ਉਹ ਲਾਇਸੈਂਸ ਲੈਣ ਜਾਂਦੇ ਹਾਂ, ਕਾਰਾਂ ਦਾ ਕੁਛ ਕਰਵਾਉਣ ਜਾਂਦੇ, ਚਾਹੇ ਲਾਇਸੈਂਸ ਪਲੇਟ ਰੀਨਿਊ ਕਰਨੀ ਹੋਵੇ, ਤੁਹਾਡਾ ਹੈਲਥ ਕਾਰਡ ਜਿਹੜਾ ਜੀ ਉਹ ਅਪਲਾਈ ਹੋਣਾ ਹੁੰਦੇ ਹੋਵੇ, ਹੁਣ ਸਾਰੇ ਉਹ ਪ੍ਰਾਈਵੇਟ ਅਦਾਰੇ ਨੇ। ਆ ਪਿਛਲੇ ਦਿਨ ਜਿਹੜੇ ਆਟੋ ਥੈਫਟ ਵਾਲੇ ਮਾਮਲੇ ਦੇ ਵਿੱਚ ਤਕਰੀਬਨ 450 ਤੋਂ ਵੱਧ ਜਿਹੜੇ ਆਰਗੇਨਾਈਜ਼ ਕ੍ਰਾਈਮ ਦੇ ਨਾਲ ਉਹਨਾਂ ਦੇ ਇੰਪਲਾਈ ਇਨਵੋਲਵ ਸਨ ਆਰਗੇਨਾਈਜ਼ ਕ੍ਰਾਈਮ ਦੇ ਵਿੱਚ, ਉਹ ਚਾਰਜ ਹੋਏ ਨੇ। ਉਹ ਵੀ ਹੋਣਗੇ ਜਿਹੜੇ ਚਾਰਜ ਨਹੀਂ ਹੋਏ ਪਰ ਹਾਲੇ ਉੱਥੇ ਬੈਠੇ ਨੇ। ਇਸੇ ਢੰਗ ਦੇ ਨਾਲ ਸਕੂਲਾਂ ਵਾਲਿਆਂ ਨਾਲ ਟੱਟੀ ਸੱਟੀ, ਚਾਹੇ ਉਹ ਜਿਹੜੇ ਐਗਜ਼ਾਮੀਨਰ ਹੋਣ ਤੇ ਚਾਹੇ ਬਾਕੀ ਦੇ ਹੋਣ। ਪਰ ਉਸ ਸਾਰੇ ਕਾਸੇ ਦਾ, ਉਸ ਸਾਰੇ ਢਿੱਲ ਮੱਠ ਦਾ, ਉਸ ਸਾਰੇ ਕਰਪਟ ਸਿਸਟਮ ਦਾ ਖਮਿਆਜ਼ਾ ਕਿਹਨੂੰ ਭੁਗਤਣਾ ਪੈਣਾ? ਆਹ ਜਿਹੜੇ ਸਟੂਡੈਂਟ ਜਿਹਨਾਂ ਨੂੰ ਚਿੱਠੀਆਂ ਆਈਆਂ ਨੇ। ਹੁਣ ਜੇ ਉਹ ਢਿੱਲਾ ਮੱਠਾ ਸਿਸਟਮ ਨਾ ਹੁੰਦਾ, ਰਲ ਰਲੇਵਾਂ ਨਾ ਹੁੰਦਾ, ਉਹ ਇੱਕ ਦੋ ਲੈਸਨ ਹੋਰ ਵੱਧ ਲੈ ਕੇ, ਹੋਰ ਟ੍ਰੇਨਿੰਗ ਲੈ ਕੇ ਤਾਂ ਲਾਇਸੈਂਸ ਲੈ ਲੈਂਦੇ। ਹੁਣ ਪਹਿਲੀਆਂ ਦੇ ਵਿੱਚ ਜਿਹੜੇ ਜਿਸ ਵੇਲੇ ਦੇ ਅਸੀਂ ਲਾਇਸੈਂਸ ਲਏ ਹੋ ਆ, ਹੁਣ ਕਹਿ ਲਓ ਕਿ ਉਦੋਂ 1000-1200 ਤੋਂ ਲੈ ਕੇ ਕਈ ਵਾਰੀ 1200-1200 ਦੇ ਠੇਕਾ ਲੱਗਾ ਹੁੰਦਾ, ਜਿੰਨੇ ਮਰਜ਼ੀ ਤੁਸੀਂ ਲੈਸਨ ਲਵੋ, ਜਿੰਨੀ ਵਾਰੀ ਮਰਜ਼ੀ ਤੁਸੀਂ ਫੇਲ ਹੋਵੋ, ਸਿਰਫ ਤੁਸੀਂ ਆਪਣੀ ਫੀਸ ਭਰਨੀ ਹੈ ਤੇ ਤੁਹਾਡਾ ਇੱਕ ਵਾਰੀ ਫੇਲ ਹੋ ਗਿਆ, ਦੂਜੀ ਵਾਰੀ ਫੇਲ ਹੋ ਗਿਆ, ਤੀਜੀ ਵਾਰੀ। ਉਦੋਂ ਕਹਿ ਲਓ ਕਿ ਜਦੋਂ ਕੋਈ ਡਰਾਈਵਰ ਬਣ ਕੇ ਨਿਕਲਦਾ ਸੀ, ਘੱਟੋ ਘੱਟ ਪੱਕਾ ਡਰਾਈਵਰ ਬਣ ਕੇ ਨਿਕਲਦਾ ਸੀ। ਹੁਣ ਜਿਹੜੀਆਂ ਫਾਰਮੈਲਿਟੀਜ਼ ਜਿਹੜੀਆਂ ਨੇ ਜੀ, ਉਹ ਵੱਧ ਗਈਆਂ, ਕਿਤੇ ਜ਼ਿਆਦਾ ਸਫਿਸਟੀਕੇਟਡ ਕਰਤੀਆਂ। ਔਰ ਹਾਲਾਤ ਕੀ ਨੇ, ਪ੍ਰੋਡਕਟ ਵਿੱਚ ਕੀ ਨਿਕਲ ਰਿਹਾ? ਸਤਿ ਸ਼੍ਰੀ ਅਕਾਲ ਜੀ
ਰਾਣਾ ਭਾਈ, ਸਤਿ ਸ਼੍ਰੀ ਅਕਾਲ, ਪੁਸ਼ਪਿੰਦਰ ਹੰਡੂ ਬੋਲ ਰਿਹਾ ਜੀ।
ਹਾਂ ਸੰਸਦ, ਕੀ ਹਾਲ ਚਾਲ?
ਬਹੁਤ ਵਧੀਆ ਭਾਜੀ, ਇਨਫੋਰਮੇਸ਼ਨ ਸਾਂਝੀ ਕਰਨੀ ਸੀ ਪੰਜਾਬ ਦੇ ਜੀ।
ਹਾਂ ਜੀ ਜੀ, ਇਹਨੂੰ ਹਜੋ ਹਜੋ।
ਥੈਂਕ ਯੂ ਜੀ। ਇਸ ਵਾਰੀ ਦਾ ਜਿਹੜਾ ਪੰਜਾਬ ਡੇ ਹੈਗਾ ਜੀ, 13 ਸਤੰਬਰ ਦਿਨ ਸ਼ਨੀਵਾਰ ਵੁਡਪਾਈਨ ਮਾਲ ਪਾਰਕਿੰਗ ਲੋਟ ਚ ਹੋਣ ਜਾ ਰਿਹਾ ਜੀ। ਵਿੱਚ ਬਿਲਕੁਲ ਮੇਲਾ ਕਿੰਨੇ ਸਾਲਾਂ ਤੋਂ ਫ੍ਰੀ ਹੁੰਦਾ, ਪਾਰਕਿੰਗ ਫ੍ਰੀ ਹੁੰਦੀ ਸਵੇਰੇ ਭੈਣਾਂ ਵਾਸਤੇ ਪ੍ਰੋਗਰਾਮ, ਉਸ ਤੋਂ ਪਹਿਲਾਂ ਬੱਚਿਆਂ ਵਾਸਤੇ, ਫਿਰ ਅਸੀਂ ਜੀ ਭਾਜੀ ਖੁੱਲਾ ਅਖਾੜਾ ਜੀ ਕੋਰੇ ਵਾਲਾ ਮਾਨ, ਨਾਲ ਨਾਲ ਹੋਰ ਜਿਹੜੇ ਕਲਾਕਾਰ ਹੈਗੇ ਆ, ਜਿਨ੍ਹਾਂ ਦੇ ਸੁਖਵਿੰਦਰ ਸੁੱਖੀ ਹੈਗਾ, ਕੇ ਐਸ ਮੱਖਣ, ਧਰਮਜੀਤ ਕੰਮੋ ਤੇ ਸੁਰਿੰਦਰ ਮਾਨ ਤੇ ਹੋਰ ਕਲਾਕਾਰ ਪਰਫਾਰਮ ਕਰਨਗੇ। ਸੋ ਜਿੱਥੇ ਪੰਜਾਬ ਦੇ ਹਰ ਪੀੜਤਾਂ ਵਾਸਤੇ ਜਿਹੜੀ ਜੀ ਖਾਲਸਾ ਏਡ ਦੀ ਸਾਲ ਵੀ ਹੋਏਗੀ। ਸੋ ਜਾਣਕਾਰੀ ਲੈਣੀ ਆ ਜਾਂ ਸਪੋਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ 400-1600-6600-1600। ਧੰਨਵਾਦ ਰਾਣੇ ਭਾਜੀ, ਆਉਣ ਵਾਲੇ ਜਾਂਚ ਕਰ ਦੇ ਗੱਲਬਾਤ।
ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। 400-1600-2017-78 ਸਟੂਡੀਓ ਦਾ ਫੋਨ ਨੰਬਰ, ਤੁਸੀਂ ਕੋਈ ਗੱਲਬਾਤ ਇਸ ਸੰਬੰਧ ਵਿੱਚ ਕਰਨੀ ਹੋਵੇ। ਸੋ ਮੇਰੀ ਕੋਸ਼ਿਸ਼ ਹੋਵੇਗੀ ਕਿ ਕੱਲ ਨੂੰ ਮੈਂ ਪ੍ਰਮੀ ਸਰਕਾਰੀ ਹੋਰਾਂ ਨੂੰ ਲਾਈਨ ਤੇ ਲੈ ਕੇ ਆਵਾਂ। ਹੁਣ ਅੱਜ ਇੱਕ ਜਿਹੜੀ ਇੱਕ ਹੋਰ ਵੱਡੀ ਡਿਵੈਲਪਮੈਂਟ ਹੋਈ ਆ, ਸਪੀਡਿੰਗ ਕੈਮਰਿਆਂ ਨੂੰ ਲੈ ਕੇ ਤੇ ਚਰਚਾ ਜਿਹੜੀ ਆ ਉਹ ਪਿਛਲੇ ਦਿਨਾਂ ਤੋਂ ਚੱਲਦੀ ਆ। ਹੁਣ ਸਿਟੀਜ਼ ਨੇ ਖਾਸ ਤੌਰ ਦੇ ਉੱਪਰ ਕਮਿਊਨਿਟੀ ਸੇਫਟੀ ਜ਼ੋਨ ਜਿਹੜੇ ਏਰੀਆਜ਼ ਐਲਾਨੇ ਨੇ, ਜਾਂ ਫਿਰ ਸਕੂਲਾਂ ਸਕੂਲ ਜ਼ੋਨ ਦੇ ਦੁਆਲੇ ਦੀਆਂ ਸਟ੍ਰੀਟਾਂ ਨੇ, ਉਹਨਾਂ ਦੇ ਉੱਪਰ ਜਿਹੜੇ ਸਪੀਡਿੰਗ ਕੈਮਰੇ ਲਾਏ। ਟਿਕਟਾਂ ਬਹੁਤਿਆਂ ਨੂੰ ਆਈਆਂ ਹੋਣੀਆਂ, ਹਰ ਘਰ ਦੇ ਵਿੱਚ ਕੋਈ ਨਾ ਕੋਈ ਟਿਕਟ ਆਈ ਹੋਣੀ ਹੈ, ਮੇਰੇ ਘਰੇ ਵੀ ਆਈਆਂ। ਹਾਂਜੀ, ਉੱਥੇ ਕੀ ਆ ਕਿ ਆਪਾਂ ਸਾਰੇ ਚੀਕਦੇ ਹਾਂ ਕਿ ਸਾਨੂੰ ਟਿਕਟਾਂ ਮਿਲ ਗਈਆਂ। ਹੁਣ ਪਿਛਲੇ ਦਿਨ ਆਪਾਂ ਇਸ ਦੇ ਉੱਪਰ ਵੀ ਬਹੁਤ ਡਿਟੇਲਡ ਗੱਲਬਾਤ ਕੀਤੀ ਸੀ ਕਿ ਜੇ ਤੁਸੀਂ 40 ਤੋਂ ਉੱਪਰ ਹੋ, 41 ਤੇ ਹੋ, 42 ਤੇ ਹੋ, 45 ਤੇ ਹੋ, 47 ਤੇ ਹੋ, 48 ਤੇ ਹੋ, 49 ਤੇ ਹੋ, ਤੁਹਾਨੂੰ ਟਿਕਟ ਨਹੀਂ ਆਉਂਦੀ। ਜਦੋਂ ਤੁਸੀਂ 50 ਤੋਂ ਵੱਧ ਜਾਂਦੇ ਹੋ ਤੇ ਫਿਰ ਤੁਹਾਨੂੰ ਟਿਕਟ ਆਉਂਦੀ ਆ। ਹੁਣ ਮੈਂ ਕੀ ਆ, ਸ਼ਨਿਚਰਵਾਰ ਸਾਡੇ ਕੈਸਲੋਕ ਕਰੋਸਿੰਗ ਤੇ ਉੱਥੇ ਇੱਕ ਕੈਮਰਾ ਲੱਗਾ, ਮੈਂ ਮੋਸਟਲੀ ਉੱਥੋਂ ਦੀ ਤਕਰੀਬਨ ਦਿਹਾੜੀ 'ਚ ਇੱਕ ਦੋ ਵਾਰੀ ਲੰਘਦਾ ਤੇ ਮੈਨੂੰ ਪਤਾ ਆ, ਕਿਉਂਕਿ ਮੇਰੀ ਸਪੀਡ ਘੱਟ ਹੀ ਹੁੰਦੀ ਹੈ। ਤੇ ਉਦਣ ਮੇਰੇ ਜਦੋਂ ਉਸ ਕੈਮਰੇ ਦੇ ਕੋਲ ਦੀ ਸ਼ਨਿਚਰਵਾਰ ਨੂੰ ਲੰਘਿਆ ਤੇ ਮੇਰੇ ਸਪੀਡੋਮੀਟਰ ਦੇ ਉੱਪਰ 51 ਸੀ। ਹਾਂਜੀ, ਤੇ ਮੈਂ ਇਕਦਮ ਜਿਹੜਾ ਸੀਗਾ ਜੀ ਉਹ ਬ੍ਰੇਕ ਤੋਂ ਪੈਰ ਚੱਕਿਆ, ਪ੍ਰਮੀ ਸਰਕਾਰੀ ਅਫਰਾਂ ਦਾ ਮੈਸੇਜ ਆਇਆ ਵਾਪਸ, ਦੇਖਦੇ ਕੀ ਕਹਿੰਦੇ ਜੀ। ਕੈਨ ਯੂ ਕਾਲ ਮੀ ਬਿਫੋਰ ਦਾ ਸ਼ੋ? ਹੁਣ ਤਾਂ ਮੈਂ ਸ਼ੋ ਭਾਈ ਕਰਨ ਡਿਆ ਜੀ, ਹੁਣ ਤਾਂ ਕੱਲ ਨੂੰ ਕਰਾਂਗੇ ਜੀ। ਹਾਂਜੀ, ਤੇ ਕੋਈ ਨੀ, ਹੁਣ ਕੀ ਆ ਕਿ ਜਿਹੜੀ ਆਪਾਂ ਗੱਲ ਕਰਦੇ ਸੀ। ਹਾਂਜੀ, ਸੋ ਮੈਨੂੰ ਉਮੀਦ ਆ ਕਿ ਜੇ ਤਾਂ ਉਸ ਸਪੀਡ ਕੈਮਰੇ ਦੇ ਵਿੱਚ ਜੋ ਸਪੀਡ ਹੋਈ ਤੇ ਮੇਰੀ ਕਾਰ ਵਾਲਾ ਸਪੀਡੋਮੀਟਰ ਜਿਹੜਾ ਉਹ ਦੋਨੇ ਇੱਕੋ ਰੀਡਿੰਗ ਤੇ ਹੋਏ, ਫਿਰ ਤਾਂ ਮੈਨੂੰ ਟਿਕਟ ਮੈਨੂੰ ਲੱਗਦਾ ਵੀ ਆਊਗੀ। ਤੇ ਜੇ ਕਈ ਵਾਰੀ ਹੁੰਦਾ ਵੀ ਕਾਰ ਦਾ ਸਪੀਡੋਮੀਟਰ ਜਿਹੜਾ ਉਹ ਥੋੜਾ ਜਿਹਾ ਇੱਕ ਅੱਧਾ ਜਾਂ ਫਿਰ 2 ਕਿਲੋਮੀਟਰ ਵੱਧ ਦੱਸਦਾ ਹੁੰਦਾ ਤੇ ਉਹਨੇ ਘੱਟ ਰੀਡ ਕੀਤੀ ਹੋਈ, ਤੇ ਫਿਰ ਮੈਨੂੰ ਟਿਕਟ ਨਹੀਂ ਆਉਣੀ, ਕਿਉਂਕਿ ਮੈਂ ਉਸ ਏਰੀਏ ਦੇ ਵਿੱਚੋਂ ਕੈਮਰੇ ਲੱਗਿਆ ਨੂੰ ਤਾਂ ਹੋ ਗਿਆ ਜੀ 2 ਸਾਲ, ਤੇ 2 ਸਾਲ ਹੀ ਮੈਨੂੰ ਉੱਥੇ ਲੰਘ ਦੇਣ ਹੋ ਗਏ। ਹਾਂਜੀ, ਤੇ ਮੈਂ ਇੱਦਾਂ ਕਰਦਾ ਜੀ, ਪ੍ਰਮੀ ਸਰਕਾਰੀ ਹੋਰਾਂ ਦੀ ਕਾਲ ਆ, ਮੈਂ ਉਹ ਲੈ ਕੇ ਤੇ ਫਿਰ ਆਪਾਂ ਗੱਲ ਕਰਦੇ ਹਾਂ ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਮਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, ਮਿਸੀਸਾਗਾ, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ।
ਇੱਕ ਵਾਰੀ ਫਿਰ ਸਵਾਗਤ ਜੀ। ਅਸਲ ਚ ਉਹੀ ਆ ਕਿ ਓਪੀਪੀ ਦੀ ਜਿਹੜੀ ਕਹਿ ਲਓ ਕਿ ਇਨਵੈਸਟੀਗੇਸ਼ਨ ਇਸ ਸਬੰਧ ਦੇ ਵਿਚ, ਜਿਹੜੇ ਖਾਸ ਤੌਰ ਦੇ ਉਪਰ ਜਿਹੜੀ ਲਾਇਸੈਂਸਿੰਗ ਦੀ ਗੱਲ ਆਈ ਹੈ, ਉਹਦੇ ਚ ਚੱਲ ਰਹੀ ਹੈ। ਹਾਲੇ ਕੋਈ ਵੀ ਅਧਿਕਾਰਤ ਤੌਰ ਦੇ ਉਪਰ ਬਿਆਨ ਜਿਹੜਾ ਉਹ ਨਹੀਂ ਦਿੱਤਾ ਜਾ ਸਕਦਾ, ਤੇ ਆਉਣ ਵਾਲੇ ਦਿਨਾਂ ਦੇ ਵਿਚ ਇਹਦੇ ਬਾਰੇ ਹੋਰ ਜਾਣਕਾਰੀ ਹਾਸਲ ਕਰਕੇ ਤੇ ਆਪਾਂ ਤੱਥ ਜਿਹੜੇ ਆ ਉਹ ਤੁਹਾਡੇ ਤੱਕ ਪਹੁੰਚਦੇ ਕਰਾਂਗੇ। ਸੋ ਆਪਾਂ ਕੈਮਰਿਆਂ ਦੀ ਗੱਲ ਕਰਦੇ ਸੀ, ਇਸ ਇਹਨਾਂ ਕੈਮਰਿਆਂ ਦੇ ਲਈ ਜਿਹੜਾ ਸੀਗਾ ਅਗੇਂਸਟ ਇਹਨਾਂ ਕੈਮਰਿਆਂ ਦੇ ਤਕਰੀਬਨ 6500 ਦੇ ਕਰੀਬ ਹਾਊਸ ਹੋਲਡਸ ਨੇ ਜਾਂ ਫਿਰ ਲੋਕਾਂ ਨੇ ਜਿਹੜੀ ਇੱਕ ਪਟੀਸ਼ਨ ਸੀ ਉਹ ਵੀ ਸਾਈਨ ਕੀਤੀ ਸੀ। ਟੋਟਲ ਬ੍ਰੈਂਪਟਨ ਦੇ ਵਿੱਚੋਂ 6500 ਕਹਿ ਲਓ, ਕੱਲਾ ਬ੍ਰੈਂਪਟਨ ਨਹੀਂ, ਬਾਕੀ ਜਿਹੜੀ ਕਹਿ ਲਓ ਜਿਹੜੀ ਇੱਕ ਪਟੀਸ਼ਨ ਸਾਈਨ ਕਰਨੀ ਸ਼ੁਰੂ ਕੀਤੀ ਉਹ ਤੋਂ 6500 ਬੰਦੇ ਨੇ ਅੱਜ ਤੋਂ 2-3 ਵੀਕਾਂ ਦੇ ਪਹਿਲਾਂ ਦੀ ਗੱਲ ਆ। ਮੇਰੀ ਪੈਟਰਿਕ ਬਰਾਊਨ ਹੋਰਾਂ ਨਾਲ ਵੀ ਗੱਲਬਾਤ ਹੋਈ ਸੀ ਤੇ ਉਨ੍ਹਾਂ ਨੇ ਵੀ ਕਿਹਾ ਕਿ ਭਾਈ ਇਹ ਅਸੀਂ ਲੋਕਾਂ ਦੇ ਕੋਲੋਂ ਜੁਰਮਾਨੇ ਉਗਰਾਉਣ ਵਾਸਤੇ ਨਹੀਂ ਲਾਏ, ਬਲਕਿ ਲੋਕਾਂ ਦੀਆਂ ਡਰਾਈਵਿੰਗ ਹੈਬਿਟਸ ਨੂੰ ਇੰਪਰੂਵ ਕਰਨ ਦੇ ਲਈ ਲਾਏ ਨੇ। ਹੁਣ ਕੱਲੇ ਬ੍ਰੈਂਪਟਨ ਨਹੀਂ ਸੀ ਲਾਏ, ਬ੍ਰੈਂਪਟਨ ਨੇ ਲਾਇਆ, ਮਿਸਾਗਨ ਨੇ ਲਾਇਆ, ਵੌਨ ਨੇ ਲਾਇਆ, ਟੋਰਾਂਟੋ ਨੇ ਲਾਇਆ ਤੇ ਵੌਨ ਵਾਲਿਆਂ ਨੇ ਕਹਿੰਦੇ ਵਾਪਸ ਲੈ ਲਿਆ। ਅੱਜ ਬਿਆਨ ਡੱਗ ਫੋਰਡ ਹੋਰਾਂ ਦਾ ਆਉਂਦਾ, ਹਾਂਜੀ, ਉਹ ਕਹਿੰਦੇ ਵੀ ਮਿਊਨਿਸਪੈਲਿਟੀ ਜਿਹੜੀਆਂ ਨੇ ਜੀ ਉਹ ਇਹ ਕੈਮਰੇ ਆਪ ਲਾ ਲੈਣ, ਨਹੀਂ ਤੇ ਮੈਨੂੰ ਲਹਾਉਣੇ ਆਉਂਦੇ ਆ, ਨਹੀਂ ਤੇ ਮੈਂ ਲਹਾ ਦੂੰ। ਮੈਂ ਉਹਨਾਂ ਦੇ ਫੋਰਡ ਹੋਰਾਂ ਦੇ ਇਸ ਬਿਆਨ ਦੇ ਨਾਲ ਬਿਲਕੁਲ ਵੀ ਸਹਿਮਤ ਨਹੀਂ ਆ। ਹੁਣ ਕੀ ਆ ਵੀ ਜੇ ਆਪਾਂ ਸਿਰਫ ਬਿਆਨਾਂ ਦੀ ਗੱਲ ਕਰੀਏ, ਜਿਹੜੇ ਕਹਿ ਲਓ ਕਿ ਡਰਾਈਵਿੰਗ ਦੇ ਵਿੱਚ ਆਪ ਹੁਦਰਾਪਨ ਹੈ, ਕੀ ਫੋਰਡ ਹੋਰਾਂ ਦੇ ਕੋਲ ਉਸ ਦੇ ਉੱਪਰ ਕੰਟਰੋਲ ਕਰਨ ਵਾਸਤੇ ਕੋਈ ਪਲਾਨ ਹੈ? ਜਿਹੜੀਆਂ ਗੱਡੀਆਂ ਦੇ ਸਕੂਲ ਜ਼ੋਨ ਦੇ ਵਿੱਚ ਕਹਿ ਲਓ ਵੀ ਟਾਇਰਾਂ ਦੀਆਂ ਚੀਕਾਂ ਨਿਕਲਦੀਆਂ ਸੀ, ਅੱਜ ਕੱਲ੍ਹ ਬੰਦ ਹੋਈਆਂ ਨੇ, ਕੀ ਉਹਨਾਂ ਨੂੰ ਰੋਕਣ ਵਾਸਤੇ ਫੋਰਡ ਹੋਰਾਂ ਦੇ ਕੋਲ ਕੋਈ ਪਲਾਨ ਹੈ? ਪਿਛਲੇ ਕੁਝ ਕੁ ਸਮੇਂ ਦੇ ਦੌਰਾਨ ਜਿਹੜੇ ਸਕੂਲ ਜ਼ੋਨ ਦੇ ਵਿੱਚ ਸਪੀਡਿੰਗ ਦਾ ਕਰਕੇ ਐਕਸੀਡੈਂਟਸ ਹੋਏ ਨੇ, ਕੀ ਉਹਨਾਂ ਨੂੰ ਰੋਕਣ ਵਾਸਤੇ ਫੋਰਡ ਹੋਰਾਂ ਦੇ ਕੋਲ ਕੋਈ ਪਲਾਨ ਹੈ? ਹੁਣ ਜਦੋਂ ਗੱਲ ਚੱਲਦੀ ਹੈ, ਪਿਛਲੇ ਦਿਨੀ ਇੱਕ ਵਾਹਨ ਦੇ ਵਿੱਚ ਜਿਹੜਾ ਇੱਕ ਵਿਅਕਤੀ ਨੂੰ ਅੰਦਰ ਘਰ ਅੰਦਰ ਵੜ ਕੇ ਤੇ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ, ਉਸ ਤੋਂ ਬਾਅਦ ਫੋਰਡ ਹੋਰਾਂ ਦਾ ਬਿਆਨ ਆਉਂਦਾ ਕਿ ਸਾਡੇ ਕੋਲ ਜਿਹੜਾ ਸੈਲਫ ਡਿਫੈਂਸ ਵਾਸਤੇ ਸਾਡੇ ਕੋਲ ਰਾਈਟ ਚਾਹੀਦਾ, ਉਹ ਭਾਈ ਕਿੰਨੇ ਦੇਣਾ ਆ? ਸਿਰਫ ਬਿਆਨ ਦਿੱਤਾ, ਕਿਉਂਕਿ ਲੋਕਾਂ ਦੇ ਜੋ ਸੈਂਟੀਮੈਂਟਸ ਨੇ ਉਹਨਾਂ ਦੇ ਨਾਲ ਰਲਦਾ ਮਿਲਦਾ ਬਿਆਨ ਦੇ ਕੇ ਤੇ ਡੰਗ ਟਪਾ ਲਓ। ਫਿਰ ਜੁਡੀਸ਼ਰੀ ਦੀ ਗੱਲ ਆਪਾਂ ਚੱਲਦੀ ਸੀ, ਖਾਸ ਕਰਕੇ ਜੇ ਬੇਲ ਆਊਟ ਲਾਅ ਜਿਹੜੇ ਨੇ ਪਿਛਲੇ ਦਿਨ ਮਾਰਕ ਕਰਨੀ, ਹੋਰਾਂ ਦਾ ਵੀ ਇੱਕ ਬਿਆਨ ਆਇਆ ਕਿ ਆ ਹੁਣ 15 ਸਪਤੰਬਰ ਤੋਂ ਅਜਲਾਸ ਸ਼ੁਰੂ ਹੋਣਾ ਜੀ ਪਾਰਲੀਮੈਂਟ ਦਾ, ਮੋਸਟ ਪ੍ਰੋਬੇਬਲੀ ਉਹਦੇ ਵਿੱਚ ਬਿੱਲ ਜਿਹੜਾ ਜੀ ਉਹ ਜ਼ਰੂਰ ਪੇਸ਼ ਹੋਊਗਾ। ਉਹ ਬਿੱਲ ਪੇਸ਼ ਹੋਣ ਤੋਂ ਪਹਿਲਾਂ ਹੀ ਜਿਹੜਾ ਪਿਛਲੇ ਦਿਨੀ ਬ੍ਰੈਂਪਟਨ ਦੇ ਵਿੱਚ ਆ ਕੇ ਪੀਅਰ ਪੌਲੀ ਵੋਹਰਾ ਨੇ ਪ੍ਰੈਸ ਕਾਨਫਰੰਸ ਕੀਤੀ ਆ, ਹਾਂਜੀ, ਔਰ ਉਹਦੇ ਨਾਲ ਅਸੀਂ ਸਹਿਮਤ ਵੀ ਹਾਂ ਕਿਉਂਕਿ ਪਤਾ ਵੀ ਉਹ ਹੋ ਜਾ ਬਿੱਲ ਪੇਸ਼ ਹੋਣਾ, ਹੋ ਸਕਦਾ ਕਿ ਲਿਬਰਲ ਦੇ ਬਿੱਲ ਪੇਸ਼ ਕਰਨ ਤੋਂ ਪਹਿਲਾਂ ਕੰਜ਼ਰਵੇਟਿਵ ਉਹ ਪ੍ਰਾਈਵੇਟ ਮੈਂਬਰ ਬਿੱਲ ਜਿਹੜਾ ਉਹ ਲੈ ਕੇ ਆਉਣ। ਹੁਣ ਹਾਊਸ ਲੀਡਰ ਜਿਹੜਾ ਜੀ ਉਸ ਨੂੰ ਉਹ ਪ੍ਰੈਜੈਂਟ ਕਰਨ ਦੀ ਇਜਾਜ਼ਤ ਦਿੰਦਾ ਜਾਂ ਨਹੀਂ ਦਿੰਦਾ ਉਹ ਤੇ ਡਿਪੈਂਡ ਕਰਦਾ, ਕਿਉਂਕਿ ਗੱਲ ਇੱਥੇ ਕ੍ਰੈਡਿਟ ਵਾਰ ਆ, ਉਹ ਚਾਹੁੰਦੇ ਕਿ ਮੈਨੂੰ ਕ੍ਰੈਡਿਟ ਮਿਲ ਜਾਵੇ, ਉਹ ਚਾਹੁੰਦੇ ਮੈਨੂੰ ਕ੍ਰੈਡਿਟ ਮਿਲ ਜਾਵੇ, ਪਰ ਕ੍ਰੈਡਿਟ ਜਿਹਨੂੰ ਮਰਜ਼ੀ ਮਿਲੇ ਬਿੱਲ ਪਾਸ ਹੋਣਾ ਚਾਹੀਦਾ। ਪਰ ਉਸ ਤੋਂ ਬਾਅਦ ਫਿਰ ਜਿਹੜੀ ਬੋਲ ਆ ਉਹ ਫੋਰਡ ਹੋਣਾ ਦੇ ਖੇਮੇ 'ਚ ਆ ਜਾਣੀ ਹੈ ਵੀ ਜਿਹੜੀਆਂ ਕਹਿ ਲਓ ਕਿ ਜੁਡੀਸ਼ਰੀ ਦੇ ਵਿੱਚ ਲੂਪ ਹੋਲਸ ਨੇ ਜਿਹਨੂੰ ਅੱਜ ਵੀ ਵਰਤ ਕੇ ਜਿਹੜਾ ਜੀ ਮੁੱਢ ਤੇ ਥਾਪੀ ਦੇ ਕੇ ਤੇ ਜ਼ਮਾਨਤਾਂ ਦਿੱਤੀਆਂ ਜਾ ਰਹੀਆਂ ਨੇ, ਕੀ ਇਹ ਉਹਦੇ ਤੇ ਕਾਬੂ ਪਾਉਣਗੇ? ਇਹ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਜਿਹੜੇ ਆ ਜੀ ਉਹ ਇਹਨਾਂ ਤੋਂ ਸਾਨੂੰ ਲੱਭ ਨਹੀਂ ਰਹੇ। ਬਲਵਿੰਦਰ ਸਿੰਘ ਹੋਰੀ ਲਾਈਨ ਤੇ ਇਹਨਾਂ ਨਾਲ ਗੱਲਬਾਤ ਕਰਕੇ ਤੇ ਫਿਰ ਬਾਕੀ ਦੀਆਂ ਗੱਲਾਂ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ।
ਰਾਣਾ ਜੀ ਸਤਿ ਸ੍ਰੀ ਅਕਾਲ ਜੀ, ਸਭ ਜੀ
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
ਮੈਂ ਕਿਹਾ ਹੱਸ ਕੇ ਖੁੱਲ ਕੇ ਮੈਂ ਵੀ ਨੀ ਸੀ ਹੱਸਿਆ ਸਵੇਰ ਦਾ, ਤੁਸੀਂ ਫੋਰ ਸਾਹਿਬ ਗੱਲ ਕਰਕੇ ਬਿਠਾ ਹੀ ਦਿੱਤਾ।
ਗੱਲ ਤਾਂ ਵੀ ਬਿਆਨ ਜਿੱਧਰ ਨੂੰ ਕਹਿ ਲਓ ਵੀ ਗੱਲਾਂ ਸੁਣਨ ਨੂੰ ਮਿਲਦੀਆਂ ਨੇ। ਹੁਣ ਮੈਨੂੰ ਟਿਕਟ ਮਿਲੀ ਆ ਜੀ, ਮੈਂ ਫੋਰ ਹੋਣਾ ਕੋਈ ਜਾ ਕੇ ਸ਼ਿਕਾਇਤ ਲਾਈ ਯਾਰ ਵੀ ਆਹ ਕੈਮਰਿਆਂ ਦਾ ਕਰੋ ਕੁਛ, ਤੁਹਾਨੂੰ ਤੁਹਾਡੀ ਬਣਦੀ ਹੈ ਉਹਨਾਂ ਨਾਲ, ਤੁਸੀਂ ਉਹਨਾਂ ਨੂੰ ਕਿਹਾ ਵੀ ਯਾਰ ਕੈਮਰਾ ਤਾਂ ਬਹੁਤ ਔਖਾ, ਮੈਨੂੰ ਤਾਂ 5-6 ਟਿਕਟਾਂ ਆ ਗਈਆਂ। ਉੱਥੇ ਮੁਹਰੋਂ ਇਹ ਜਵਾਬ ਨਹੀਂ ਮਿਲਣਾ ਕਿ ਬਾਈ ਆਪਣੀ ਡਰਾਈਵਿੰਗ ਹੈਬਿਟ ਜਿਹੜੀ ਆ ਉਹਨੂੰ ਬਦਲੋ। ਹਾਂਜੀ, ਉਹ
ਕਹਿੰਦੇ ਰਾਣਾ ਜੀ ਉਹ ਫੋਰ ਸਾਹਿਬ ਦਾ ਮੌਸਮ ਵੇਖ ਕੇ ਬਿਆਨ ਲੈਂਦੇ ਵੀ ਅੱਜ ਕਿਹੋ ਜਿਹਾ। ਹਾਂਜੀ
ਜੀ,
ਜਿਹੜੀਆਂ ਮਿਊਨਸਪੈਲਿਟੀਆਂ ਦੇ ਜਿਹੜੀਆਂ ਨਾ ਕੋਈ ਆਪਣੇ ਅਧਿਕਾਰ ਹੁੰਦੇ ਆ, ਜਿਹੜੀ ਆਪਣੀ ਕੋਈ ਵੀ ਇਹਨਾਂ ਨੇ ਜਾਂ ਲਾ ਇਨਫੋਰਸਮੈਂਟ ਕਿਵੇਂ ਕਰਨੀ ਆ ਜਾਂ ਮਤਲਬ ਕੋਈ ਅਧਿਕਾਰ ਹੁੰਦੇ ਪ੍ਰੋਵਿੰਸ ਦੇ ਥੱਲੇ ਜੁਰਿਸਡਿਕਸ਼ਨ ਦੇ ਉੱਤੇ ਇਹਨਾਂ ਕੋਲ ਹੁੰਦੀ, ਪਰ ਮਿਊਨਸਪੈਲਿਟੀਆਂ ਕੋਲ ਇਸ ਗੱਲ ਦੇ ਅਧਿਕਾਰ ਹੁੰਦੇ ਉਹ ਕਿਵੇਂ ਪੁਲੀਸਿੰਗ ਕਰਦੇ ਆਪਣੀ ਪੁਲੀਸ ਜਿਹੜੀ ਆ ਜਿੱਥੇ ਉਹਨਾਂ ਦੀ ਆਪਣੀ ਪੁਲੀਸ ਹੈ। ਹਾਂਜੀ, ਚਾਹੇ ਉਹ ਕੈਮਰੇ ਵੀ ਲਾ ਸਕਦੇ ਆ ਤੇ ਵੈਸੇ ਵੀ ਜਿਹੜੀ ਪੈਟਰੋਲਿੰਗ ਆਪਣੀ ਮਰਜ਼ੀ ਦੀ ਕਰ ਸਕਦੇ ਆ। ਹਾਂਜੀ, ਕਿਉਂਕਿ ਓਪੀਪੀ ਜਿਹੜੀ ਆ ਉਹ ਜਿੱਥੇ ਨਹੀਂ ਕਿਸੇ ਕੋਲ ਪੁਲੀਸ, ਫਿਰ ਉਹ ਸਿੱਧੀ ਪ੍ਰੋਵਿੰਸ ਦੇ ਥੱਲੇ ਜਿਹੜੀ ਆ ਪੁਲੀਸਿੰਗ ਹੁੰਦੀ ਹੈ। ਹਾਂਜੀ, ਜਦੋਂ ਕਿ ਇਹਦੀ ਓਵਰਸੀਇੰਗ ਸਟਿਲ ਓਪੀਪੀ ਕੋਲ ਹੁੰਦੀ। ਅੱਛਾ, ਜਿਹੜਾ ਨਾ ਮਤਲਬ ਤੁਸੀਂ ਗੱਲ ਕਰਦੇ ਸੀਗੇ ਲਾਇਸੈਂਸ ਇਹਨਾਂ ਨੇ ਕੈਂਸਲ ਤੇ ਨਹੀਂ ਕਰ ਸਕਦੇ, ਅਨਕਨਸਟੀਟਿਊਸ਼ਨਲ ਗੱਲ ਹੋਈ, ਉਹੀ ਪ੍ਰੋਫਿਸ ਖੁਦ ਹੀ ਇਸ਼ੂ ਕਰਕੇ ਉਹਨੂੰ ਕੈਂਸਲ ਨਹੀਂ ਕਰ ਸਕਦਾ, ਕਿਉਂਕਿ ਉਹ ਤੇ ਫਿਰ ਉਹ ਗੱਲ ਹੋ ਗਈ ਨਾ, ਆਪ ਹੀ ਇਨਕੰਪੀਟੈਂਸੀ ਉਹਨਾਂ ਦੀ ਜਿਹੜੀ ਜ਼ਾਹਰ ਹੋ ਜਾਂਦੀ ਆ। ਇਹਦੇ ਵਿੱਚ ਜਦ ਤੱਕ ਕੋਈ ਗਰੋਸ ਨੈਗਲੀਜੈਂਸ ਨਹੀਂ, ਜਿਵੇਂ ਉਹ ਬੰਦੇ ਨੇ ਯੂ ਟਰਨ ਮਾਰੀ ਸੀ ਹੈ ਨਾ ਜਿੱਥੇ ਕ੍ਰਿਮੀਨਲ ਨੈਗਲੀਜੈਂਸ, ਉੱਥੇ ਇਹ ਲਾਇਸੈਂਸ ਜਿਹੜਾ ਆ ਜਾ ਸਕਦਾ, ਪਰ ਇਸ ਤਰ੍ਹਾਂ ਵਿਲੀ ਨੀਲੀ ਲਾਇਸੈਂਸ ਨਹੀਂ ਇਹ ਲੈ ਸਕਦੇ, ਕਿਉਂਕਿ ਇਹਦਾ ਇਹ ਜਿਹੜਾ ਨਾ ਜਿਵੇਂ ਆਪਾਂ ਕਹਿੰਦੇ ਨੇਚਰ ਜਿਹੜੀ ਆ ਲਾਇਸੈਂਸ ਦੀ, ਇਹਦੇ ਚ ਟ੍ਰੇਨਿੰਗ ਕਿੰਨੀ ਆ ਬੰਦੇ ਦੀ, ਜਦ ਕੋ ਉਹਨੇ ਕੋਈ ਗਲਤੀ ਨਹੀਂ ਕਰ ਰਿਹਾ ਚਲਾ ਰਿਹਾ ਭਾਵਾਂ ਉਹਨੂੰ ਜਿਸ ਤਰ੍ਹਾਂ ਵੀ ਮਰਜ਼ੀ ਉਹਨੇ ਲਾਇਸੈਂਸ ਹਾਸਲ ਕੀਤਾ। ਹਾਂਜੀ, ਉਹਦੇ ਚ ਬਹੁਤ ਜ਼ਿਆਦਾ ਇਸ ਤਰ੍ਹਾਂ ਹੋ ਸਕਦਾ ਵੀ ਉਹਨਾਂ ਨੂੰ ਜਿਹੜਾ ਰੀ ਇਗਜ਼ਾਮ ਦਾ ਲੈਟਰ ਆ ਸਕਦਾ ਵੀ ਤੁਸੀਂ ਜਿਹੜੀ ਆ ਇਹਨੂੰ ਰੀ ਇਗਜ਼ਾਮ ਕਰੋ ਬੰਦਿਆਂ ਨੂੰ, ਮਤਲਬ ਦੁਬਾਰਾ ਟੈਸਟ
ਹੋਣਾ ਉਹ ਕੁਛ ਹੀ ਆ।
ਯਾ, ਪਰ ਇਹ ਤੋਂ ਜ਼ਿਆਦਾ ਜਿਹੜਾ ਪ੍ਰੋਵਿੰਸ ਨਹੀਂ ਕਰ ਸਕਦਾ, ਕਿਉਂਕਿ ਇਹਦੇ ਵਿੱਚ ਫਿਰ ਲੋਇਰ ਜਿਹੜੇ ਜੇ ਤੁਹਾਨੂੰ ਕਿਹਾ ਨਾ ਘੁੰਡੀ ਜਿਹੜੀ ਇਹਨਾਂ ਦੇ ਆਪਣੇ ਤੇ ਆ ਪੈਂਦੀ, ਉਹ ਤੁਹਾਡੇ ਕੋਲ ਇੰਨੀ ਇਨਕੰਪੀਟੈਂਸੀ ਹੈ ਤੁਸੀਂ ਬੰਦਾ ਵੇਖੇ ਤੋਂ ਬਣਿਆ ਨੂੰ ਲਾਇਸੈਂਸ ਇਸ਼ੂ ਕਰਨ।
ਉਹ ਚ ਦੋ ਤਿੰਨ ਚੀਜ਼ਾਂ ਨੇ ਜੀ, ਅਸਲ ਚ ਕੀ ਹੋਇਆ ਕਿ ਜਿਹੜੇ ਜਦੋਂ ਆਹ ਪ੍ਰਾਈਵੇਟਾਈਜੇਸ਼ਨ ਹੋਈ ਹੈ ਨਾ, ਉਸ ਤੋਂ ਬਾਅਦ ਫਿਰ ਕਰਪਸ਼ਨ ਵਧੀ ਆ। ਭਰੋਸੇਯੋਗ ਸੂਤਰ ਜਿਹੜੇ ਖਾਸ ਕਰਕੇ ਜਿਹੜੇ ਇਹਨਾਂ ਦੇ ਸਿਸਟਮ ਦੇ ਵਿੱਚ ਬੈਠੇ ਨੇ ਨਾ ਬਹੁਤ ਸਾਰੇ, ਕਿਉਂਕਿ ਜਿਹੜੇ ਡਰਾਈਵਿੰਗ ਸਕੂਲਾਂ ਵਾਲੇ ਨੇ ਉਹ ਮਿੱਤਰ ਮੰਡਲੀ ਦੇ ਵਿੱਚੋਂ ਨੇ ਬਹੁਤ ਸਾਰੇ ਜਿਹੜੇ ਵਿੱਚ, ਕਿਉਂਕਿ ਉਹਨਾਂ ਨਾਲ ਗੱਲਾਂ ਬਾਤਾਂ ਅਕਸਰ ਚੱਲਦੀਆਂ ਰਹਿੰਦੀਆਂ ਨੇ। ਹੁਣ ਉੱਥੇ ਉਹਨਾਂ ਨੇ ਕਹਿ ਲਓ ਕਿ ਜਿਹੜੇ ਐਗਜ਼ਾਮੀਨਰ ਆ ਉਹ ਟਕਾਏ ਹੁੰਦੇ ਆ ਵੀ ਐਗਜ਼ਾਮੀਨਰ ਨੂੰ ਅੰਡਰ ਦਾ ਟੇਬਲ ਪੈਸੇ ਦਿਓ ਤੇ ਉਹ ਜਿੱਦਾਂ ਦਾ ਮਰਜ਼ੀ ਸਟੂਡੈਂਟ ਹੋਵੇ ਤੇ ਉਹ ਪਾਸ ਕਰ ਦਿੰਦਾ। ਹਾਂਜੀ, ਹੁਣ ਉਹ ਸਾਰਾ ਕੁਛ ਜਿਹੜਾ ਹੈ, ਜਿਹੜੀਆਂ ਇਹ ਚੀਜ਼ਾਂ ਨੇ, ਜਿਹੜੀਆਂ ਇਹ ਸਾਰੀਆਂ ਸ਼ਿਕਾਇਤਾਂ ਨੇ, ਇਹ ਓਪੀਪੀ ਦੇ ਕੋਲ ਪਹੁੰਚੀਆਂ, ਓਪੀਪੀ ਇਹਨੂੰ ਇਨਵੈਸਟੀਗੇਟ ਕਰ ਰਹੀ ਹੈ, ਔਰ ਉਥੋਂ ਪਤਾ ਲੱਗਾ ਭਈ ਇਹਨਾਂ ਦੇ ਕੋਲ ਕੋਈ ਲਿਸਟ ਹੱਥ ਲੱਗੀ ਆ। ਹਾਂਜੀ, ਫਿਰ ਜਿਹੜਾ ਉਹ ਐਗਜ਼ਾਮੀਨਰ ਜਿਹੜਾ ਪੈਸੇ ਲੈ ਕੇ ਤੇ ਬੰਦੇ ਪਾਸ ਕਰਦਾ ਸੀ, ਉਹ ਫਿਰ ਉਥੋਂ ਕੋਈ ਲਿਸਟ ਜਿਹੜੀ ਆ ਉਹ ਕੱਢੀ ਵੀ ਇਸ ਐਗਜ਼ਾਮੀਨਰ ਨੇ ਕਿਹੜੇ ਕਿਹੜੇ ਬੰਦੇ ਪਾਸ ਕੀਤੇ ਆ।
ਉਹਨਾਂ ਨੂੰ ਹੋ ਸਕਦਾ ਵੀ ਉਹ ਸਿਰਫ ਉਹਨਾਂ ਨੂੰ ਚਿੱਠੀਆਂ ਗਈਆਂ ਹੋਣ ਤੇ ਉਹਨਾਂ ਨੂੰ ਮਿਨਿਸਟਰੀ ਜਿਹੜੀ ਇਹ ਕਹਿ ਸਕਦੀ ਹੈ ਕਿ ਤੁਹਾਨੂੰ ਭਾਈ ਦੁਬਾਰਾ ਟੈਸਟ ਦੇਣਾ ਪੈਣਾ। ਔਰ ਦੂਜੇ ਪਾਸੇ ਜਿਹੜੇ ਬੰਦੇ ਇਨਵੋਲਵ ਨੇ ਕਰਪਸ਼ਨ ਦੇ ਵਿੱਚ, ਉਹਨਾਂ ਨੂੰ ਹੋ ਸਕਦਾ ਕਿ ਚਾਰਜਿਸ ਵੀ ਉਹਨਾਂ ਤੇ ਲੱਗਣ।
ਉਹਨਾਂ ਦੀ ਛੁੱਟੀ ਹੋਣੀ ਚਾਹੀਦੀ ਆ, ਚਾਰਜਿਸ ਵੱਖਰੀ ਗੱਲ, ਛੁੱਟੀ ਹੋਣੀ ਚਾਹੀਦੀ। ਜਿਹੜੀ ਗੱਲ ਨਾ ਪ੍ਰਾਈਵੇਟਾਈਜ਼ੇਸ਼ਨ ਦੀ ਆ, ਇਹਦੇ ਉੱਤੇ ਵੀ ਓਵਰਸੀਇੰਗ ਤਾਂ ਗਵਰਨਮੈਂਟ ਮਿਨਿਸਟਰੀ ਕੋਲ ਹੀ ਹੁੰਦੀ ਆ। ਉਹ ਤਾਂ ਜਿਹੜਾ ਵਾਧੂ ਕੰਮ ਹੁੰਦਾ ਕੋਈ ਇਹੋ ਜਿਹਾ, ਉਹਨੂੰ ਮਤਲਬ ਪ੍ਰਾਈਵੇਟਾਈਜ਼ ਕਰ ਦਿੰਦੇ ਆ, ਪਰ ਦੇਖਣਾ ਤੇ ਉਹਨੂੰ ਮਿਨਿਸਟਰੀ ਨੇ ਉੱਤੋਂ ਹੁੰਦਾ ਵੀ ਥੱਲੇ ਕਰਪਸ਼ਨ ਤਾਂ ਨੀ ਹੋ ਰਿਹਾ।
ਹਾਂਜੀ,
ਇਹਨਾਂ ਦੀ ਖੁਦ ਦੀ ਨੈਗਲੀਜੈਂਸੀ। ਦੂਜੀ ਗੱਲ ਹੈ ਜਿਹੜੀਆਂ ਅਸੈਂਸ਼ੀਅਲ ਸਰਵਿਸਿਜ਼ ਹੁੰਦੀਆਂ, ਜਿਹੜੀਆਂ ਲਾਈਸੈਂਸਿੰਗ ਆ, ਇਹ ਅਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਆਉਂਦੀਆਂ। ਇਹਨੂੰ ਇਹਨਾਂ ਨੇ ਪ੍ਰਾਈਵੇਟਾਈਜ਼ ਕਰਕੇ ਮੁੜ ਕੇ ਉਹਦੀ ਓਵਰਸੀਇੰਗ ਕੋਈ ਹੈ ਹੀ ਨੀਗੀ, ਥੱਲੇ ਕਰਪਸ਼ਨ ਤੇ ਆਪੇ ਹੋਣਾ। ਹਾਂਜੀ, ਹੁਣ ਉਹੀ ਕਰਪਟ ਆਫਿਸ ਜਿਹੜੇ ਆ ਬੰਦੇ ਉਹਨਾਂ ਨੂੰ ਲੱਭਣਗੇ, ਤੇ ਮਤਲਬ ਪੇਪਰ ਵਰਕ ਤੇ ਹੋਰ ਖਰਚਾ ਉਹਨਾਂ ਪਰ ਖਲਜਲ ਪਈ ਰਹੂਗੀ। ਇਹ ਜਿਹੜਾ ਅਸਲ ਚ ਨੱਥ ਪਾਉਣ ਦੀ ਲੋੜ ਆ, ਉਹ ਜਿਹੜੇ ਡਰਾਈਵਿੰਗ ਸਕੂਲ ਸਿਖਾਉਂਦੇ ਆ ਟ੍ਰੇਨਿੰਗ ਤੋਂ ਲੱਗ ਕੇ, ਤੇ ਜਿਹੜੇ ਇੰਸਪੈਕਟਰ ਪਾਸ ਕਰਦੇ ਉਹਨਾਂ ਤੱਕ ਗੱਲ ਹੈ। ਜਦੋਂ ਉਹਨਾਂ ਤੋਂ ਬੰਦਾ ਬਾਅਦ ਪਾਸ ਹੋ ਜਾਂਦਾ, ਉਹਦੇ ਕੋਲ ਲਾਇਸੈਂਸ ਹੁੰਦਾ, ਉਹਨੇ ਅਗਲੇ ਦਿਨ ਗਲਤੀ ਕੀਤੀ ਫੇਲ ਹੋ ਗਿਆ ਲਾਇਸੈਂਸ, ਉਹਦਾ ਫਿਰ ਵੀ ਜਾ ਹੀ ਸਕਦਾ, ਇਹ ਤਾਂ ਨੀ ਫਿਰ ਹੁਣ ਗਰੰਟੀ ਹੋ ਗਈ। ਇਹ ਪ੍ਰਿਵਿਲੇਜ ਆ, ਪ੍ਰਿਵਿਲੇਜ ਜਿਹੜਾ ਉਹ ਖਾਸ ਅਧਿਕਾਰ ਦਿੱਤਾ ਜਾਂਦਾ, ਉਹ ਤੁਹਾਡਾ ਜਮਾਂਦਰੂ ਅਧਿਕਾਰ ਨੀ ਹੁੰਦਾ ਜਿਹੜਾ ਡਰਾਈਵਿੰਗ ਇਹਦੇ ਵਿੱਚ ਆਉਂਦੀ। ਹਾਂਜੀ, ਜਿਹੜੀ ਤੁਸੀਂ ਕੈਮਰੇ ਦੀ ਗੱਲ ਕਰਦੇ ਆ, ਇਹਦੇ ਵਿੱਚ ਜੇ ਤਾਂ ਕੈਮਰੇ ਦੀ ਹੈਗੀ ਆਨੈਸਟੀ, ਮੈਂ ਸਟ੍ਰੇਟ ਫਾਰਵਰਡ ਗੱਲ ਕਰੂੰਗਾ, ਫਿਰ ਤਾਂ ਕੋਈ ਪ੍ਰੋਬਲਮ ਨਹੀਂ। ਤੇ ਜੇ ਉਹਨਾਂ ਨੇ ਪਹਿਲਾਂ ਜਿਵੇਂ ਉਹ ਪਾਸਬੁੱਕ ਪਾਇਆ ਹੁੰਦਾ 5-10 ਕਿਲੋਮੀਟਰ ਦਾ ਥੱਲੇ, ਤਾਂ ਫਿਰ ਜਿਹੜੀ ਆ ਫਿਰ ਉਹ ਗੱਲ ਮਾੜੀ ਆ। ਕਿਉਂਕਿ ਕਾਨੂੰਨ ਦੇ ਮੁਤਾਬਕ 10 ਕਿਲੋਮੀਟਰ ਤੱਕ ਤੁਹਾਨੂੰ ਜਿਹੜੀ ਆ ਦਿੱਤੀ ਜਾਂਦੀ ਆ ਬ੍ਰੇਕ, ਜਦੋਂ 11ਵਾਂ ਕਿਲੋਮੀਟਰ ਜੁੜ ਗਿਆ ਸਮਝ ਲਓ ਉਸੇ ਵੇਲੇ ਤੁਹਾਡੀ ਜਿਹੜੀ ਟਿਕਟ ਆ ਮਿਨੀਮਮ ਇਸ਼ੂ ਹੋ ਜਾਂਦੀ ਆ।
ਬਿਲਕੁਲ ਜੀ, ਉਹ ਇੱਦਾਂ ਹੀ ਹੈ ਜੀ, ਉਹ ਇੱਦਾਂ ਹੀ ਹੈ। ਔਰ ਦੂਜੀ ਚੀਜ਼ ਵੀ ਪਤਾ ਲੱਗੀ ਹੈ, ਜਦੋਂ ਤੁਸੀਂ ਜਾ ਕੇ ਤੇ ਉੱਥੇ ਜੇ ਟਿਕਟ ਤੁਸੀਂ ਨੋਟ ਗਿਲਟੀ ਜਿੱਦਾਂ ਆਪਾਂ ਕੇ ਅਪਲਾਈ ਕਰਦੇ ਹੁੰਦੇ ਸੀ, ਉੱਥੇ ਜਾ ਕੇ ਤੁਸੀਂ ਉਹਨਾਂ ਨਾਲ ਗੱਲ ਕਰਦੇ ਹੋ ਤੇ ਉਹ ਵਿੱਚੋਂ ਕਹੋ ਵੀ ਅੱਧਾ ਜੁਰਮਾਨਾ ਮਾਫ਼ ਵੀ ਕਰ ਦਿੰਦੇ ਆ। ਮੇਨ ਇਹ ਆ ਵੀ ਇੱਕ ਪਾਸੇ ਤਾਂ ਅਸੀਂ ਸਖ਼ਤ ਕਾਨੂੰਨਾਂ ਦੀ ਡਿਮਾਂਡ ਕਰ ਰਹੇ ਹਾਂ, ਗੱਲ ਇਹ ਵੀ ਹੁਣ ਜਿਹੜਾ ਬੰਦਾ ਕਹੋ ਲੁੱਟਾਂ ਖੋਹਾਂ ਕਰਦਾ ਉਹਦੇ ਵਾਸਤੇ ਸਾਨੂੰ ਕਾਨੂੰਨ ਚਾਹੀਦੇ, ਜਿਹੜਾ ਗੋਲੀਆਂ ਚਲਾਉਂਦਾ ਉਹਦੇ ਵਾਸਤੇ ਸਖ਼ਤ ਕਾਨੂੰਨ ਚਾਹੀਦੇ। ਸੋ ਜਿਹੜੇ ਬਾਕੀ ਦੇ ਰੂਲ ਜਿਹੜੇ ਆ ਜਿਹੜੇ ਅਸੀਂ ਰੋਜ਼ ਭੰਨਣੇ ਆ, ਉਹਦੇ ਵਾਸਤੇ ਸਾਨੂੰ ਸਖ਼ਤ ਕਾਨੂੰਨ ਨਹੀਂ ਚਾਹੀਦੇ।
ਜਿਹੜਾ ਡਰਾਈਵਿੰਗ ਹੈ ਬਹੁਤ ਡੇਂਜਰਸ ਗੱਲ ਹੈ, ਇਹਦੇ ਕਿੰਨੇ ਲੋਕੀ ਥੱਲੇ ਆਉਂਦੇ ਆ ਕਾਰਾਂ ਦੇ।
ਐਗਜੈਕਟਲੀ,
ਹਾਂਜੀ, ਉਹਨੇ ਮੈਂ ਲੱਗਦਾ ਗੋਲੀਆਂ ਨਾਲ ਨੀ, ਮੈਨੂੰ ਲੱਗਦਾ ਜਿੰਨੇ ਐਕਸੀਡੈਂਟਾਂ ਦੇ ਵਿੱਚ, ਮਤਲਬ ਇਹਦੇ ਜਿਹੜੀ ਡਰਾਈਵਿੰਗ ਦਾ ਸਟੈਂਡਰਡ ਆ ਨਾ, ਇਹਨੂੰ ਇੰਪਰੂਵ ਕਰਨਾ ਤਾਂ ਜਿਹੜਾ ਮਿਨਿਸਟਰੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ, ਭਾਵੇਂ ਇਹਨੂੰ ਪ੍ਰਾਈਵੇਟਾਈਜ਼ ਕਰ ਦੇਣ, ਇਹਦੇ ਤੇ ਇਹਨਾਂ ਨੂੰ ਬਹੁਤ ਪੂਰਾ ਪਹਿਰਾ ਦੇਣਾ ਪੈਂਦਾ ਵੀ ਜਿਹੜੀ ਪ੍ਰਾਈਵੇਟ ਕੰਪਨੀ ਕੰਮ ਕਰ ਰਹੀ ਆ ਉਹ ਸਹੀ ਵੀ ਕਰ ਰਹੀ ਜਾਂ ਨਹੀਂ ਕਰ ਰਹੀ, ਡਿਸਾਈਡ ਕਿ ਉਹ ਕਰਪਟ ਹੋ ਜਾਵੇ। ਬਿਨਾਂ ਕਰਪਸ਼ਨ ਹੋਣ ਤੋਂ ਵੀ ਕੀ ਉਹ ਸਟੈਂਡਰਡ ਹੈਗਾ ਉਹਨਾਂ ਦਾ, ਜਿਹੜਾ ਸਾਡੀ ਰਿਕੁਆਇਰਮੈਂਟ ਹੈ।
ਮੈਂ ਅੱਗੇ ਵੀ ਜ਼ਿਕਰ ਕੀਤਾ, ਮੈਂ ਪਿਛਲੇ ਦਿਨ ਕੈਲੀਫੋਰਨੀਆ ਗਿਆ ਤੇ ਉੱਥੇ ਜਦੋਂ ਤਕਾਲਾਂ ਪਈਆਂ ਹੋਣ ਨਾ, ਤੇ ਉਦੋਂ ਫਿਰ ਜਿਹੜੇ ਬਾਕੀ ਦੀ, ਚਲੋ ਜੇ ਉਹਨਾਂ ਨੇ ਕੋਈ ਵਾਧੂ ਜੜੀ ਬੂਟੀ ਖਾਧੀ ਪੀਤੀ ਹੋਵੇ ਤੇ ਮੈਨੂੰ ਕਹਿਣਗੇ ਵੀ ਚਲੋ ਸਾਡੇ ਕੋਲ ਡਰਾਈਵਰ ਹੈਗਾ ਵੀ ਚਲਾ ਗੱਡੀ, ਹਾਂਜੀ, ਤੇ ਉਹ ਨਾਲ ਬੈਠਾ ਬੰਦਾ ਜਿਹੜਾ ਜੀ ਭਾਵੇਂ ਟੱਲੀ ਹੋਇਆ ਹੋਵੇ ਉਹ ਭਾਜੀ ਹੌਲੀ ਚਲਾਵੇ, ਉੱਥੇ ਕੈਮਰੇ ਲੱਗੇ ਆ, ਹਾਂਜੀ, ਉੱਥੇ ਨੀ ਕੁਛ ਸੁਣਦਾ ਕੋਈ ਵੀ, ਪਤਾ ਆ। ਹੁਣ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਸਾਨੂੰ, ਕਿਉਂਕਿ ਇੱਕ ਤਾਂ ਕੈਨੇਡਾ ਦੇ ਵਿੱਚ ਇਹ ਪ੍ਰਚਾਰਿਆ ਗਿਆ ਵੀ ਇੱਥੇ ਕਾਨੂੰਨ ਬੜੇ ਨਰਮੇ ਆ ਜੀ, ਦੂਜੇ ਪਾਸੇ ਆ ਵੀ ਅਸੀਂ ਕੋਈ ਨੀ ਮੜਵਾ ਵੀ ਲੈਂਦੇ ਹੁੰਦੇ ਆ ਜੀ ਸਾਡੇ, ਕਹਿ ਲਓ ਵੀ ਇੱਦਾਂ ਦੇ ਕੰਮਾਂ ਨੂੰ ਜਿਹੜੇ ਸੋਸ਼ਲ ਵਰਕਰ ਵੀ ਬੜੇ ਕਹਿ ਲਓ ਵੀ ਨਿਕਲ ਆਉਂਦੇ ਆ। ਸੋ ਗੱਲ ਇਹ ਵੀ ਇੱਕ ਪਾਸੇ ਅਸੀਂ ਸਖ਼ਤ ਕਾਨੂੰਨ ਚਾਹੁੰਦੇ ਹਾਂ ਵੀ ਤਾਂ ਕਿ ਹਰ ਬੰਦਾ ਡਿਸਿਪਲਨ ਦੇ ਵਿੱਚ ਰਹੇ, ਤੇ ਦੂਜੇ ਪਾਸੇ ਜਦੋਂ ਕਿਤੇ ਚਾਹੇ ਉਹ ਸਾਡੇ ਸਿਟੀ ਆ ਤੇ ਚਾਹੇ ਸਾਡਾ ਪ੍ਰੋਵਿੰਸ ਆ ਤੇ ਚਾਹੇ ਸਾਡੇ ਫੈਡਰਲ ਆ, ਜਦੋਂ ਕਾਨੂੰਨ ਸਖ਼ਤ ਹੋ ਜਾਂਦੇ ਆ ਤੇ ਫਿਰ ਅਸੀਂ ਦੂਜੇ ਪਾਸੇ ਚੀਕਾਂ ਵੀ ਮਾਰਨ ਲੱਗ ਪਏ ਨੇ।
ਰਾਣਾ ਜੀ, ਜਿਹੜੀ ਗੱਲ ਹੈ ਨਾ ਕਾਨੂੰਨ ਦੇ ਸਖ਼ਤ ਜਾਂ ਨਰਮ ਹੋਣ ਦੀ, ਇਹਦੇ ਜਿਹੜਾ ਪ੍ਰਾਪੋਗੰਡਾ ਗਲਤ ਕੀਤਾ ਜਾਂਦਾ ਵੀ ਇੱਥੇ ਕਾਨੂੰਨ ਨਰਮ ਹੈ, ਕਾਨੂੰਨ ਦੇ ਵਿੱਚ ਹਮੇਸ਼ਾ ਹੀ ਜਿਹੜੀ ਇੱਕ ਬੰਦੇ ਨੇ ਇੱਕ ਵਾਰੀ ਚੋਰੀ ਕੀਤੀ ਉਹਦੇ ਤੇ ਉਹੋ ਹੀ ਕਾਨੂੰਨ ਲਾਗੂ ਹੋਣਾ, ਇੱਕ ਨੇ 3 ਵਾਰੀ ਕੀਤੀ ਕਾਨੂੰਨ ਉਹੀ ਲਾਗੂ ਹੋਣਾ, ਪਰ ਉਹਦੇ ਵਿੱਚ ਜਿਹੜਾ ਇੱਕ ਗੈਪ ਹੁੰਦਾ ਨਾ ਵੀ ਇਹਨੂੰ ਸਜ਼ਾ ਕਿੰਨੀ ਹੋਣੀ ਹੈ, ਇਹ ਪਹਿਲੀ ਵਾਰ ਆ, ਦੂਜੀ, ਤੀਜੀ ਆ, ਇਹ ਜਰਾਇਮ ਪੇਸ਼ਾ ਹੀ ਬੰਦਾ ਹੈ। ਹਾਂਜੀ, ਸੋ ਜਿਹੜੀ ਹੈਗੀ ਲਾਅ ਇਨਫੋਰਸਮੈਂਟ ਆ, ਇਹਦੇ ਤੇ ਡਿਪੈਂਡ ਕਰਦਾ ਵੀ ਉਹਦੇ ਵਿੱਚ ਲੈਕਸ ਕਰ ਰਹੇ ਆ ਜਾਂ ਉਹ ਪ੍ਰੋਪਰਲੀ ਇਨਫੋਰਸ ਕਰ ਰਹੇ ਆ, ਜਾਂ ਜਿਹੜੇ ਜੱਜ ਆ ਉਹਨਾਂ ਨੂੰ ਪਿੱਛੋਂ ਜਿਹੜੀ ਆ ਟੈਂਪਰੇਰੀ ਜਿਵੇਂ ਕਹਿੰਦੇ ਨੇ ਐਰ ਹਾਕ ਕੀ ਪਿੱਛੋਂ ਐਡਵਾਈਸ ਆ ਰਹੀ ਆ ਵੀ ਤੁਸੀਂ ਇਸ ਵੇਲੇ ਕਿਸ ਤਰ੍ਹਾਂ ਚਲੋ। ਕਾਨੂੰਨ ਜਿਹੜਾ ਬਦਲਣ ਦੀ ਨੀ ਗੱਲ, ਕਾਨੂੰਨ ਤਾਂ ਉਹੋ ਹੀ ਰਹਿਣੇ ਆ, ਇਹਨਾਂ ਨੇ ਸਿਰਫ ਪੇਪਰ ਵੱਲ ਵਧਾ ਕੇ ਉਹਦੇ ਤੇ ਸਿਆਸਤ ਕਰਨਗੇ, ਇਹ ਉਹ ਪਾਰਲੀਮੈਂਟ ਆ, ਕੱਖ ਵੀ ਨੀ ਹੈਗਾ, ਇਹ ਸਭ ਬਕਵਾਸ ਤੇ ਲੋਕਾਂ ਨੂੰ ਭੰਬਕ ਤੁਸੀਂ ਪਾਉਣ ਵਾਲੀ ਗੱਲ ਹੈ। ਸਿਰਫ ਜਿਹੜੇ ਕਾਨੂੰਨ ਹੈ ਉਹਨਾਂ ਨੂੰ ਸਹੀ ਤਰੀਕੇ ਨਾਲ ਇਨਫੋਰਸ ਹੋਣ ਦੀ ਲੋੜ ਹੈ, ਹੋਰ ਇਹ ਤੋਂ ਜ਼ਿਆਦਾ ਕੋਈ ਖਰਚੇ ਦੀ ਲੋੜ ਨਹੀਂ, ਕੋਈ ਰੌਲੇ ਗੋਲੇ ਦੀ ਲੋੜ ਨਹੀਂ
ਜੀ।
ਸੋ ਇਹਦੇ ਨਾਲ ਸਿਆਸਤ ਖੇਡਣੀ ਹੈ, ਇਹਨਾਂ ਨੇ ਖੇਡੀ ਜਾਣੀ ਦੇਖਦੇ।
ਬਹੁਤ ਬਹੁਤ ਧੰਨਵਾਦ ਜੀ,
ਥੈਂਕ ਯੂ,
ਮਿਲਦੇ ਹਾਂ ਬ੍ਰੇਕ ਬਾਅਦ। ਕਰਾਫਟ ਕੰਪਨੀ, ਮੈਟਲ ਕਰਾਫਟ ਕੰਪਨੀ ਜਿਹੜੀ ਹੈ ਜੀ, ਇਹ ਅੱਜ ਕੱਲ੍ਹ ਲੁੱਟਾਂ ਖੋਹਾਂ ਦਾ ਰਿਵਾਜ ਬੜਾ ਵਧਿਆ ਜੀ। ਔਰ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਦਰਵਾਜ਼ਾ ਘੱਟੋ ਘੱਟ ਤੋੜ ਕੇ ਕੋ ਅੰਦਰ ਨਾ ਆਵੇ, ਤੇ ਤੁਸੀਂ ਉੱਥੇ ਉਸ ਤਰ੍ਹਾਂ ਦਾ ਦਰਵਾਜ਼ਾ ਜਾਂ ਫਿਰ ਉਹਦੇ ਮੂਹਰੇ ਜਿਹੜੀ ਹੈ ਜੀ ਉਹ ਸਿਕਿਉਰਡ ਗ੍ਰਿਲ ਲਵਾ ਸਕਦੇ ਹੋ। ਤੁਹਾਡਾ ਬਿਜ਼ਨਸ ਇਹੋ ਜਿਹਾ, ਜਿਹੜੇ ਬਿਜ਼ਨਸ ਦੇ ਵਿੱਚ ਤੁਹਾਨੂੰ ਲੱਗਦਾ ਕਿ ਕੋਈ ਬੰਦਾ ਜਿਹੜਾ ਜੀ ਉਹ ਤੁਹਾਡੇ ਸ਼ੀਸ਼ੇ ਤੋੜ ਕੇ, ਦੋੜਾਂ ਤੋੜ ਕੇ ਤੇ ਸਮਾਨ ਚੁੱਕ ਕੇ ਲਿਜਾ ਸਕਦਾ ਜਾਂ ਫਿਰ ਡਾਕਾ ਮਾਰ ਸਕਦਾ, ਤੁਸੀਂ ਉੱਥੇ ਵੀ ਗ੍ਰਿਲਾਂ ਲਵਾ ਸਕਦੇ ਹੋ। ਜਾਂ ਫਿਰ ਤੁਸੀਂ ਕਸਟਮ ਜਿਹੜਾ ਜੀ ਉਹ ਕੌਫੀ ਟੇਬਲ, ਡਾਇਨਿੰਗ ਟੇਬਲ, ਅਲਮੀਨੀਅਮ ਦੇ, ਸਟੇਨਲੈਸ ਸਟੀਲ ਦੇ, ਲੋਹੇ ਦੇ, ਪੈਟੀਓ ਵਾਲਾ ਫਰਨੀਚਰ ਜਿਹੜਾ ਜੀ ਉਹ ਵੀ ਬਣਵਾ ਸਕਦੇ ਹੋ। ਬੜਾ ਵਧੀਆ ਕੰਮ ਕਰਦੇ ਨੇ। ਜਸ ਬਾਈ ਹੋਰਾਂ ਨਾਲ ਤੁਸੀਂ ਗੱਲਬਾਤ ਕਰਨੀ ਹੈ। ਇਹਨਾਂ ਨੇ ਨਵਾਂ ਫੋਨ ਨੰਬਰ ਲੈ ਲਿਆ, 437 ਏਰੀਆ ਕੋਡ ਹੈ ਜੀ ਹੁਣ ਨਵਾਂ ਆਇਆ ਆਪਣੇ ਇੱਥੇ, ਉਹ ਤੁਸੀਂ ਚੇਤਾ ਰੱਖਿਓ। 212-2222 ਜਸ ਬਾਈ ਦਾ ਫੋਨ ਨੰਬਰ ਹੈ, 212-2222 ਇਹਨਾਂ ਦਾ ਫੋਨ ਨੰਬਰ ਆ, 437 ਏਰੀਆ ਕੋਡ ਦੇ ਵਿੱਚ 212-2222 ਤੇ ਸੰਪਰਕ ਕਰ ਲਿਓ। ਦੱਸ ਦਿਓ ਵੀ ਨਗਾਰਾ ਰੇਡੀਓ ਤੇ ਸੁਣ ਕੇ ਆਏ ਆ ਤੇ ਤੁਹਾਨੂੰ ਵਧੀਆ ਡਿਸਕਾਊਂਟ ਵੀ ਮਿਲ ਜੂਗਾ। ਇਮੀਗ੍ਰੇਸ਼ਨ ਬਾਬਤ ਤੁਹਾਨੂੰ ਕੋਈ ਵੀ ਸਲਾਹ ਮਸ਼ਵਰਾ ਚਾਹੀਦਾ ਤੇ ਫਿਰ ਭਾਈ ਵੰਡਰਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਗੱਲਬਾਤ ਕਰ ਲਿਓ। 647-6463000 ਤੇ ਸੰਪਰਕ ਕਰ ਲਿਓ। ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰਾਂ ਨਾਲ ਗੱਲਬਾਤ ਕਰਨੀ ਹੈ। ਜੇ ਤੁਸੀਂ ਰੀਅਲ ਸਟੇਟ ਦੀ ਕੋਈ ਟ੍ਰਾਂਜੈਕਸ਼ਨ ਕਰਨੀ ਹੈ ਤੇ ਅਮਨਦੀਪ ਕਪਲਾ ਹੋਰੀ ਸਿਰਫ ਰੀਅਲ ਸਟੇਟ ਦੀਆਂ ਟ੍ਰਾਂਜੈਕਸ਼ਨ ਕਰਦੇ ਨੇ। ਬੜਾ ਕਹਿ ਲਓ ਰਿਪਿਊਟਡ ਲਾ ਫਰਮ ਆ, ਇਮਾਨਦਾਰ ਨੇ, ਜਾਣਕਾਰ ਨੇ, ਤੁਹਾਡੇ ਹੱਕਾਂ ਦੀ ਰਾਖੀ ਜਿਹੜੀ ਹੈ ਜੀ ਉਹ ਹਿੱਕ ਠੋਕ ਕੇ ਕਰਨਗੇ। 905-456-2020 ਤੇ ਸੰਪਰਕ ਕਰ ਲਿਓ। ਰਾਜ ਕਾਰਪੈਟ ਐਂਡ ਫਲੋਰਿੰਗ, ਜੇ ਤੁਸੀਂ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪੈਟ ਲੈਣੀ ਹੈ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ ਲੈਣੀਆਂ ਨੇ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ, ਤਾਂ ਰਾਜ ਕਾਰਪੈਟ ਐਂਡ ਫਲੋਰਿੰਗ, 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚਣਾ ਜਾਂ ਫਿਰ 416-953-6263 953-6263 ਤੇ ਰਾਜ ਹੋਰਾਂ ਨਾਲ ਗੱਲਬਾਤ ਕਰ ਸਕਦੇ ਹੋ। ਏਸ਼ੀਅਨ ਫੂਡ ਸੈਂਟਰ ਦੇ ਤੁਸੀਂ ਹੈੱਡ ਆਫਿਸ ਫੋਨ ਕਰ ਲਿਓ ਜੀ, ਵੈਸੇ 11 ਤੋਂ ਵੱਧ ਲੋਕੇਸ਼ਨਸ ਨੇ ਤੇ ਹੈੱਡ ਆਫਿਸ ਇਹਨਾਂ ਦਾ ਹੈਗਾ ਜੀ 10 ਵੈਸਟ ਮੋਡ ਡਰਾਈਵ ਤੇ। ਸਾਫ਼ ਸੁਥਰੀਆਂ ਦਾਲਾਂ, ਸਬਜ਼ੀਆਂ, ਫਲ ਫਰੂਟ ਤੁਸੀਂ ਇੱਥੋਂ ਬੜੇ ਵਧੀਆ ਸਸਤੇ ਭਾਅ ਲੈ ਸਕਦੇ ਹੋ। ਔਰ ਨਾਲ ਦੀ ਨਾਲ ਜਿਹੜਾ ਇੰਡੀਆ ਵਾਲਾ ਸਾਰੇ ਦਾ ਸਾਰਾ ਸਮਾਨ ਜੀ, ਸੂਤਲੀ ਦੇ ਮੰਜੇ ਵੀ ਇਹਨਾਂ ਦੇ ਕੋਲ ਨੇ ਜੀ, ਵਾਣ ਦੇ ਮੰਜੇ ਵੀ ਇਹਨਾਂ ਦੇ ਕੋਲ ਨੇ, ਪਲੰਗ ਜਿਹੜੇ ਵੱਡੇ ਪਾਵੇ ਵਾਲੇ ਹੁੰਦੇ ਆ ਉਹ ਵੀ ਤੁਸੀਂ ਇੱਥੋਂ ਹਾਸਲ ਕਰ ਸਕਦੇ ਹੋ। ਇੰਡੀਆ ਵਾਲਾ ਭਾਂਡਾ ਟਿੰਡਾ ਸਾਰਾ ਹੀ ਇਹਨਾਂ ਦੇ ਕੋਲ ਉੱਥੇ ਹੁੰਦਾ। ਚੁੱਲ੍ਹੇ ਵੀ ਇਹਨਾਂ ਦੇ ਕੋਲ ਆਏ ਨੇ ਜੀ, ਤੁਸੀਂ ਬੈਕਯਾਰਡ ਦੇ ਵਿੱਚ ਵਧੀਆ ਜਿਹੜਾ ਜੀ ਉਹ ਚੌਂਕਾ ਚੁੱਲ੍ਹਾ ਬਣਾਉਣਾ ਚਾਹੁੰਦੇ ਹੋ ਤੇ ਤਾਂ ਵੀ ਤੁਸੀਂ ਏਸ਼ੀਅਨ ਫੂਡ ਦੇ ਹੈੱਡ ਆਫਿਸ ਚੱਕਰ ਮਾਰਿਓ। 416-740-3262 ਤੇ ਸੰਪਰਕ ਕਰ ਸਕਦੇ ਹੋ ਜੀ। 416-620-1778 ਸਟੂਡੀਓ ਦਾ ਫੋਨ ਨੰਬਰ ਹੈ ਜੇ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ। ਹੁਣ ਆਪਾਂ ਜੀ ਅਗਲੀ ਗੱਲ ਕਰੀਏ ਥੋੜੀ ਜਿਹੀ ਪੰਜਾਬ ਦੀ। ਪਹਿਲਾਂ ਮੇਰਾ ਗੀਤ ਲਾਉਣ ਦੀ ਸੁੱਝੀ ਸੀ, ਗੀਤ ਵੀ ਇੱਕ ਮੈਂ ਵਧੀਆ ਕੱਢ ਕੇ ਰੱਖਿਆ, ਪਰ ਫਿਰ ਸੋਚਿਆ ਕਿ ਪੰਜਾਬ ਦੀ ਗੱਲ ਕਰ ਲਈਏ। ਪੰਜਾਬ ਦੇ ਵਿੱਚ ਜਿਹੜੇ ਆ ਜੀ ਹੜ੍ਹ ਜਿਹੜੇ ਆ ਉਹ ਨਿਰੰਤਰ ਹਾਲੇ ਜਾਰੀ ਆ। ਰਾਵੀ ਦੇ ਵਿੱਚ ਪਾਣੀ ਜਿਹੜਾ ਜੀ ਉਹ ਘਟਿਆ, ਬਿਆਸ ਦੇ ਵਿੱਚ ਪਾਣੀ ਜਿਹੜਾ ਜੀ ਉਹ 1.5 ਤੋਂ ਲੈ ਕੇ 2 ਫੁੱਟ ਘੱਟ ਹੋਇਆ। ਚੰਗੀ ਗੱਲ ਆ। ਦੂਜੇ ਪਾਸੇ ਜੇ ਸਤਲੁਜ ਦੀ ਗੱਲ ਕਰੀਏ, ਸਤਲੁਜ ਦੇ ਵਿੱਚ ਪਾਣੀ ਜਿਹੜਾ ਜੀ ਉਹ ਵਧਿਆ ਆ, ਔਰ ਜਿਸ ਦੇ ਫਲਸਵਰੂਪ ਲੁਧਿਆਣੇ ਦੇ ਤਕਰੀਬਨ 300 ਪਿੰਡ ਜਿਹੜੇ ਆ ਜੀ ਉਹਦੀ ਲਪੇਟ ਦੇ ਵਿੱਚ ਆਏ ਆ। ਇਸ ਤੋਂ ਇਲਾਵਾ ਘੱਗਰ ਦੇ ਵਿੱਚ ਪਾਣੀ ਵਧਿਆ ਤੇ ਉੱਥੇ ਵੀ ਪਾੜ ਪਿਆ ਤੇ ਪਟਿਆਲਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਬਹੁਤ ਸਾਰੇ ਪਿੰਡ ਜਿਹੜੇ ਆ ਜੀ ਉਹ ਜਲ ਥਲ ਹੋਏ। ਹੁਣ ਇਹਦੇ ਦੌਰਾਨ ਕੱਲ੍ਹ ਜਿਹੜਾ ਸੀਗਾ ਜੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਜਿਹੜੇ ਕਿ ਆਪ ਬਿਮਾਰ ਨੇ ਤੇ ਹਸਪਤਾਲ ਦੇ ਵਿੱਚ ਦਾਖਲ ਨੇ, ਜ਼ੇਰੇ ਇਲਾਜ ਨੇ, ਜਿਨ੍ਹਾਂ ਨੂੰ ਉਮੀਦ ਜਤਾਈ ਜਾ ਰਹੀ ਹੈ ਕਿ ਕੱਲ੍ਹ ਨੂੰ ਸ਼ਾਇਦ ਉਨ੍ਹਾਂ ਨੂੰ ਛੁੱਟੀ ਮਿਲ ਜੂ। ਉਨ੍ਹਾਂ ਨੇ ਕੱਲ੍ਹ ਜਿਹੜੀ ਕੈਬਨਿਟ ਦੀ ਮੀਟਿੰਗ ਸੀਗੀ ਉਸ ਨੂੰ ਵੈਬਕੈਮ ਦੇ ਰਾਹੀਂ ਸੰਬੋਧਨ ਕੀਤਾ ਸੀ ਤੇ ਜਿਹੜੇ ਕੱਲ੍ਹ ਫੈਸਲੇ ਲਏ ਗਏ ਸੀ ਉਹ ਆਪਾਂ ਕੱਲ੍ਹ ਸਾਂਝੇ ਵੀ ਕੀਤੇ ਸੀ, ਜਿਹਦੇ ਵਿੱਚ ਪਰ ਏਕੜ 20,000 ਰੁਪਈਆ ਮੁਆਵਜ਼ਾ ਦੇਣ ਦੀ ਗੱਲ ਕੀਤੀ ਸੀ। ਜਿਹੜੇ ਇਹਦੇ ਵਿੱਚ ਜਾਨਾਂ ਗਵਾ ਚੁੱਕੇ ਨੇ ਉਹਨਾਂ ਨੂੰ 4-4 ਲੱਖ ਰੁਪਈਆ ਉਹਨਾਂ ਦੇ ਮੁਆਵਜ਼ਾ ਦੇਣ ਦੀ ਗੱਲ ਕੀਤੀ ਸੀ, 50,000 ਜਿਹੜੇ ਜ਼ਖਮੀ ਨੇ। ਔਰ ਬਹੁਤੀ ਵਾਰੀ ਉਹਨਾਂ ਦੇ ਕਹਿ ਲਓ ਕਿ ਜਿਹੜੇ 20,000 ਮੁਆਵਜ਼ੇ ਵਾਲੇ ਗੱਲ ਸੀ ਉਸ ਦੀ ਉਨੀ ਆਲੋਚਨਾ ਨਹੀਂ ਹੋਈ, ਪਰ ਵਿਰੋਧੀਆਂ ਨੇ ਇਹ ਆਲੋਚਨਾ ਕੀਤੀ ਕਿ ਪਿਛਲੇ ਦਿਨੀ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਗੁਰਦਾਸਪੁਰ ਦੇ ਵਿੱਚ ਜਿਹੜੇ ਬੰਦੇ ਮਾਰੇ ਗਏ ਸਨ ਉਹਨਾਂ ਨੂੰ 10-10 ਲੱਖ ਰੁਪਈਆ ਸਰਕਾਰ ਨੇ ਦਿੱਤਾ ਸੀ, ਤੇ ਜੇ ਉਹਨਾਂ ਨੂੰ 10 ਲੱਖ ਦਿੱਤਾ ਤੇ ਹੜਾਂ ਦੇ ਵਿੱਚ ਮਰਨ ਵਾਲਿਆਂ ਨੂੰ 4-4 ਲੱਖ ਕਿਉਂ? ਇਸ ਤੋਂ ਇਲਾਵਾ ਜਿਹੜੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਹੈ ਜੀ ਫਗਵਾੜੇ ਤੇ ਜਲੰਧਰ ਦੇ ਵਿਚਾਲੇ, ਜਿਹੜੇ ਉਹਦੇ ਮਾਲਕ ਨੇ ਉਹਨਾਂ ਨੂੰ ਇਹਨਾਂ ਨੇ ਰਾਜ ਸਭਾ ਦੇ ਮੈਂਬਰੀ ਬਣਾਇਆ, ਉਹਨਾਂ ਨੇ ਇਹ ਐਲਾਨ ਕੀਤਾ ਸੀ ਵੀ ਮਰਨ ਵਾਲਿਆਂ ਦੇ ਪਰਿਵਾਰਾਂ ਦੇ ਜੀ ਜਿਹੜੇ ਨੇ ਜੀ ਉਹਨਾਂ ਨੂੰ ਯੋਗਤਾ ਦੇ ਅਨੁਸਾਰ LPU ਦੇ ਵਿੱਚ ਨੌਕਰੀ ਦਿੱਤੀ ਜਾਵੇਗੀ, ਪੱਕੀ ਨੌਕਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜਿਹਨਾਂ ਦੇ ਜਿਹੜੇ ਮਜ਼ਦੂਰ ਨੇ, ਜਿਹਨਾਂ ਦੇ ਜਿਹੜੇ ਬੇਜ਼ਮੀਨੇ ਨੇ, ਜਿਹਨਾਂ ਦੇ ਮਕਾਨ ਜਿਹੜੇ ਨੇ ਨੁਕਸਾਨੇ ਗਏ ਨੇ, ਜਾਂ ਫਿਰ ਕਿਸੇ ਜਿਹੜਾ ਪਸ਼ੂ ਡੰਗਰ ਆ ਉਹ ਤੋਂ ਹੱਥ ਧੋ ਬੈਠਿਆ, ਜਾਂ ਫਿਰ ਹੋਰ ਮਸ਼ੀਨਰੀ ਜਿਹੜੀ ਆ ਉਹਦਾ ਬਾਅਦ ਦੇ ਵਿੱਚ ਜਿਹੜਾ ਜੀ ਉਹ ਲੇਖਾ ਜੋਖਾ ਕਰਕੇ ਤੇ ਉਹਦੀ ਵੀ ਭਰਪਾਈ ਕੀਤੀ ਜਾਵੇਗੀ। ਇੱਕ ਜਿਹੜਾ ਐਲਾਨ ਵੱਡਾ ਕੀਤਾ ਸੀ ਕਿ ਜਿਹਦਾ ਖੇਤ ਉਹਦੀ ਰੇਤ ਨੀਤੀ ਜਿਹੜੀ ਹੈ ਜੀ ਉਹ ਐਲਾਨ ਕੀਤੀ ਸੀ ਵੀ ਰੇਤਾ ਕਿਉਂਕਿ ਮਹਿੰਗੇ ਭਾਅ ਵਿਕ ਜਾਂਦੀ ਆ, ਇਸ ਕਰਕੇ ਜਿਹੜੇ ਜ਼ਿਮੀਂਦਾਰ ਦੇ ਖੇਤ ਦੇ ਵਿੱਚ ਰੇਤਾ ਹੈ ਉਹ ਆਪਣੀ ਰੇਤਾ ਜਿਹੜੀ ਹੈ ਜੀ ਉਹ ਇਕੱਠੀ ਕਰਕੇ ਰੱਖ ਵੀ ਸਕਦਾ, ਉਹਨੂੰ ਹੁਣ ਵੀ ਵੇਚ ਸਕਦਾ ਤੇ ਉਹਨੂੰ ਹੌਲੀ ਹੌਲੀ ਕਰਕੇ ਵੀ ਵੇਚ ਸਕਦਾ। ਸੈਂਟਰ ਗੌਰਮੈਂਟ ਤੋਂ 20,000 ਕਰੋੜ ਦੀ ਮੰਗ ਜਿਹੜੀ ਹੈ ਜੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਗਈ ਸੀ। ਹੁਣ ਇਸ ਸਾਰੇ ਕਾਸੇ ਦੇ ਉੱਪਰ ਸਿਆਸਤ ਜਿਹੜੀ ਹੈ ਜੀ ਉਹ ਖੇਡੀ ਜਾ ਰਹੀ ਸੀ, ਕਾਂਗਰਸ ਦੇ ਜਿਹੜੇ ਆਪਣੇ ਬਿਆਨ ਆ ਰਹੇ ਆ, ਅਕਾਲੀ ਦਲ ਜਿਹੜਾ ਜੀ ਉਹ ਆਪਣੇ ਬਿਆਨ ਦਾ ਆਗ ਰਿਹਾ, ਤੇ ਬੀਜੇਪੀ ਜਿਹੜੀ ਹੈ ਜੀ ਉਹ ਆਪਣੀ ਰਾਜਨੀਤੀ ਖੇਡ ਰਹੀ ਆ। ਹੁਣ ਬੀਜੇਪੀ ਪਹਿਲਾਂ ਵੀ ਉਹ ਕਹਿੰਦੀ ਆਈ ਆ ਕਿ ਭਾਈ ਕਿਉਂਕਿ ਇਲੀਗਲ ਲੈਂਡ ਮਾਈਨਿੰਗ ਹੋਈ ਆ ਇਸ ਕਰਕੇ ਹੜ ਆਏ ਨੇ, ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕੀਤੀਆਂ ਜਾ ਰਹੀਆਂ ਨੇ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਇਹ ਜਾਣ ਬੁੱਝ ਕੇ ਹੜ ਲਿਆਂਦੇ ਗਏ ਨੇ, ਕਿਉਂਕਿ ਪਹਿਲਾਂ ਡੈਮਾਂ ਦੇ ਉੱਪਰ ਸੈਂਟਰ ਸਰਕਾਰ ਨੇ ਕਬਜ਼ਾ ਕੀਤਾ, ਆਪਣੇ ਅਧਿਕਾਰੀ ਜਿਹੜੇ ਲਾਏ ਜੀ, ਉਸ ਤੋਂ ਬਾਅਦ ਪਾਣੀ ਵੱਧ ਛੱਡ ਕੇ ਤੇ ਜਾਣ ਬੁੱਝ ਕੇ ਹੜ ਲਿਆਂਦੇ ਨੇ, ਇੱਕ ਕੌਨਸਪਿਰੇਸੀ ਥਿਊਰੀ ਇਹ ਚੱਲ ਰਹੀ ਹੈ ਜੀ। ਪਿਛਲੇ ਦਿਨੀ ਕੇਂਦਰੀ ਖੇਤੀਬਾੜੀ ਮੰਤਰੀ ਉਹ ਦੌਰਾ ਕਰਕੇ ਜਾਂਦੇ ਨੇ, ਉਹ ਕਹਿੰਦੇ ਵੀ ਭਾਈ ਮੈਂ ਸਾਰਾ ਕੁਝ ਦੇਖ ਚੱਲਿਆ, ਨੁਕਸਾਨ ਬਹੁਤ ਆ, ਮੈਂ ਜਾ ਕੇ ਉੱਥੇ ਰਿਪੋਰਟ ਕਰੂੰਗਾ ਤੇ ਉਹ ਤੋਂ ਬਾਅਦ ਫਿਰ ਐਲਾਨ ਹੋਊਗਾ ਕਿ ਭਾਈ ਦੇਣਾ ਦੱਪਣਾ ਕੀ ਆ। ਫਿਰ ਐਲਾਨ ਹੁੰਦਾ ਜੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਜਿਹੜੇ ਜੀ ਉਹ ਦੌਰਾ ਕਰਨਗੇ, ਕੱਲ ਉਹ ਪਠਾਨਕੋਟ ਉਤਰਿਆ, ਉਹ ਤੋਂ ਬਾਅਦ ਹਿਮਾਚਲ ਗਏ, ਹਿਮਾਚਲ ਜਾ ਕੇ ਤਾਂ ਉਹਨਾਂ ਨੇ 1500 ਕਰੋੜ ਦਾ ਇੱਕ ਪੈਕੇਜ ਐਲਾਨ ਕੀਤਾ ਹੜ੍ਹ ਪ੍ਰਭਾਵਿਤ ਹੋਣ ਕਰਕੇ। ਉਹ ਤੋਂ ਬਾਅਦ ਉਹਨਾਂ ਨੇ ਹਵਾਈ ਸਰਵੇਖਣ ਕੀਤਾ, ਭਾਵ ਕਿ ਹਵਾ ਦੇ ਵਿੱਚ ਉੱਡ ਕੇ ਦੇਖਿਆ ਵੀ ਕਿੱਥੇ ਕਿੱਥੇ ਕਿੰਨਾ ਕੁ ਨੁਕਸਾਨ ਹੋਇਆ, ਫਿਰ ਉਹ ਉਤਰੇ ਨੇ, ਫਿਰ ਗੁਰਦਾਸਪੁਰ ਦੇ ਵਿੱਚ ਉਹਨਾਂ ਨੇ ਮੀਟਿੰਗ ਕੀਤੀ ਆ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਵੀ ਸਾਨੂੰ ਬਹੁਤਿਆਂ ਨੂੰ ਉੱਥੇ ਵੜ ਨਹੀਂ ਦਿੱਤਾ ਗਿਆ ਵੀ ਭਾਈ ਤੁਸੀਂ ਤਾਂ ਇੱਥੇ ਬਹਿਣਾ ਕਿਉਂਕਿ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਦਾ, ਪਰ ਉੱਥੇ ਜਿਹੜੇ ਕਿਸਾਨ ਸਨ ਜਾਂ ਫਿਰ ਜਿਹੜੀਆਂ ਹੋਰ ਜਮਾਤਾਂ ਦੇ ਲੋਕ ਸਨ ਉਹ ਕਿੰਨੇ ਰੇਂਜ ਕੀਤੇ ਹੋਣਗੇ ਤੇ ਕਿੰਨੇ ਸਕਰੀਨਿੰਗ ਕਰਕੇ ਉੱਥੇ ਲਾਏ ਹੋਣਗੇ ਇਹਦਾ ਪਤਾ ਨਹੀਂ। ਭਗਵੰਤ ਮਾਨ ਹੋਰੀ ਜਿਹੜੇ ਸਨ ਉਹ ਕਹਿੰਦੇ ਸੀ ਜੀ ਐਂ ਨੂੰ ਕਹਿੰਦੇ ਆ ਪ੍ਰਧਾਨ ਮੰਤਰੀ ਹੋਰਾਂ ਨੂੰ, ਪਰ ਕਿਉਂਕਿ ਮੈਂ ਬਿਮਾਰ ਹਾਂ, ਜੇ ਮੈਂ ਬਿਮਾਰ ਨਾ ਹੁੰਦਾ ਤਾਂ ਸਾਰੇ ਇੰਤਜ਼ਾਮ ਆਪ ਕਰਦਾ ਤੇ ਆਪ ਉਹਨਾਂ ਨੂੰ ਵੈਲਕਮ ਕਰਦਾ, ਪਰ ਕਿਉਂਕਿ ਮੈਂ ਬਿਮਾਰ ਹਾਂ ਮੈਂ ਜਾ ਨਹੀਂ ਸਕਦਾ, ਪਰ ਅਸੀਂ ਉਮੀਦ ਰੱਖਦੇ ਹਾਂ ਕਿ ਉਹ ਵੱਡਾ ਐਲਾਨ ਕਰਕੇ ਜਾਣਗੇ। ਚਲੋ ਜੀ, ਜਿਹੜੇ ਬੰਦੇ ਉੱਥੇ ਪ੍ਰਧਾਨ ਮੰਤਰੀ ਸਾਹਿਬ ਦੇ ਮੂਹਰੇ ਬੈਠੇ ਸਨ ਉਹਨਾਂ ਨੇ ਸ਼ਿਕਾਇਤਾਂ ਵੀ ਲਾਈਆਂ, ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਤਾਂ 200-23 ਵਾਲਾ ਮੁਆਵਜ਼ਾ ਹਾਲੇ ਨਹੀਂ ਮਿਲਿਆ, ਉਹਨਾਂ ਨੇ ਇਹ ਵੀ ਕਿਹਾ ਕਿ ਇਲੀਗਲ ਲੈਂਡ ਮਾਈਨਿੰਗ ਹੁੰਦੀ ਸੀ ਇਸ ਕਰਕੇ ਹੜ ਆਏ ਨੇ, ਉਹਨਾਂ ਨੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ। ਅਖੀਰ ਦੇ ਵਿੱਚ ਸਾਰਾ ਕੁਝ ਸੁਣ ਸੁਣਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ 1600 ਕਰੋੜ ਦਾ ਜਿਹੜਾ ਸੀਗਾ ਜੀ ਉਹ ਪੈਕੇਜ ਐਲਾਨ ਕੀਤਾ, ਜਿਸ ਨੂੰ ਲੈ ਕੇ ਤੇ ਵੱਖ ਵੱਖ ਸਿਆਸੀ ਧਿਰਾਂ ਦੇ ਬਿਆਨ ਆਏ ਨੇ। ਰਾਜਾ ਵੜਿੰਗੋਰੀ ਕਹਿੰਦੇ ਕਿ ਪੰਜਾਬ ਦੀ ਬੇਇੱਜ਼ਤੀ ਕਰਕੇ ਗਏ ਨੇ ਜੀ, ਪ੍ਰਗਟ ਸੋਹਰਾਂ ਦਾ ਵੀ ਬਿਆਨ ਇਹ ਆ ਗਿਆ ਵੀ ਪੰਜਾਬ ਦੇ ਨਾਲ ਸਿੱਧਾ ਸਿੱਧਾ ਧੱਕਾ। ਅਮਨ ਅਰੋੜਾ ਹੋਰੀ ਕਹਿੰਦੇ ਵੀ ਇਹ ਕਹਿ ਲਓ ਵੀ ਇਹ ਤਾਂ ਊਠ ਦੇ ਮੂੰਹ ਚ ਜੀਰੇ ਵਾਲੀ ਗੱਲ ਕਰਕੇ ਗਏ ਜੀ, ਅਸੀਂ ਮੰਗਿਆ ਸੀ 20 ਕਰੋੜ ਇਹ ਦੇ ਕੇ ਗਿਆ 1600 ਕਰੋੜ। ਔਰ ਇਹਦੇ ਸੰਬੰਧ ਦੇ ਵਿੱਚ ਬੀਜੇਪੀ ਵਾਲਿਆਂ ਜਿਹੜੇ ਬਿਆਨ ਆਏ ਨੇ ਉਹ ਕਹਿੰਦੇ ਨੇ ਕਿ ਭਾਈ ਇਹਨਾਂ ਨੇ 20,000 ਰੁਪਈਆ ਪਰ ਏਕੜ ਦਾ ਮੁਆਵਜ਼ਾ ਅਨਾਊਂਸ ਕੀਤਾ ਤੇ ਤਕਰੀਬਨ 4 ਲੱਖ ਏਕੜ ਜਿਹੜੀ ਹੈ ਜੀ ਫਸਲ ਤਬਾਹ ਹੋਈ ਆ, ਉਹਦੇ ਅਨੁਸਾਰ ਤਾਂ ਬਣਦਾ ਸਾਰਾ ਦਾ ਸਾਰਾ 800 ਕਰੋੜ ਤੇ ਅਸੀਂ ਦੇ ਕੇ ਚੱਲੇ ਹਾਂ ਜੀ 1600 ਕਰੋੜ। ਇਹ ਹੋਰ ਪੈਸੇ ਕਾਹਦੇ ਮੰਗੀ ਜਾਂਦੇ ਆ? ਫਿਰ ਨਾਲ ਦੀ ਨਾਲ ਉਹ ਵੀ ਤਰਕ ਦਿੰਦੇ ਨੇ ਵੀ ਜਿਹੜੀਆਂ ਸੜਕਾਂ ਟੁੱਟੀਆਂ ਨੇ, ਹਾਈਵੇ ਟੁੱਟੇ ਨੇ, ਉਹ ਅਸੀਂ ਬਣਾਉਣੇ ਨੇ ਸੈਂਟਰ ਨੇ। ਜਿਹੜੇ ਲੋਕਾਂ ਦੇ ਘਰ ਟੁੱਟੇ ਨੇ, ਉਹ ਨੁਕਸਾਨੇ ਗਏ ਨੇ, ਉਹਨਾਂ 'ਚ ਤੇੜਾਂ ਆਈਆਂ ਨੇ, ਉਹ ਢਹੇ ਨੇ, ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਉਹ ਵੀ ਸੈਂਟਰ ਗੌਰਮੈਂਟ ਦੇ ਬਣਾ ਕੇ ਦੇਣੇ ਨੇ ਤੇ ਇਹਨਾਂ ਨੇ ਹੋਰ ਪੈਸਾ ਕੀ ਕਰਨਾ? ਫਿਰ ਉਹ ਕਹਿੰਦੇ ਵੀ ਇਹਨਾਂ ਦੇ ਕੋਲ ਤਾਂ ਪਹਿਲਾਂ ਹੀ 12,000 ਕਰੋੜ ਜਿਹੜਾ ਆ ਉਹ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਫੰਡ ਆ ਉਹਦੇ ਵਿੱਚ ਪਿਆ ਤੇ ਇਹ ਹਾਲੇ ਵੀ ਚੀਕਾਂ ਮਾਰੀ ਜਾਂਦੇ ਆ। ਔਰ ਇਸ ਦੇ ਜਵਾਬ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਭਾਈ ਉਹਦੇ ਜਿਹੜੇ ਨੋਰਮਸ ਨੇ ਉਹ ਚੇਂਜ ਕਰਨ ਵਾਸਤੇ ਅਸੀਂ ਚਿੱਠੀ ਲਿਖੀ ਆ ਤੇ ਇਹ ਸਾਨੂੰ ਉਸ ਚਿੱਠੀ ਦਾ ਜਵਾਬ ਨਹੀਂ ਦੇ ਰਿਹਾ। ਦੂਜੇ ਪਾਸੇ ਉਹ ਕਹਿੰਦੇ ਵੀ ਪੰਜਾਬ ਨੇ 60,000 ਕਰੋੜ ਸੈਂਟਰ ਤੋਂ ਲੈਣਾ, ਅਸੀਂ ਉਹ ਮਿੰਨਤਾਂ ਕਰਨ ਲੱਗੇ ਹਾਂ ਵੀ ਸਾਨੂੰ ਉਹੀ ਦੇ ਦਿਓ, ਸਾਨੂੰ ਸੁੱਖ ਦਾ ਸਾਹ ਆ ਜਾਏ, ਇਸ ਨਾਲ ਸਾਡਾ ਉਹ ਮੋੜ ਰਿਹਾ। ਗੱਲ ਕੀ ਕਿ ਮੁਆਵਜ਼ੇ ਨੂੰ ਲੈ ਕੇ ਤੇ ਸਾਰੇ ਜਿਹੜੇ ਆ ਜੀ ਉਹ ਆਪਸ ਵਿੱਚ ਸਿੰਘ ਫਸਾ ਕੇ ਬੈਠੇ ਨੇ। ਮੈਨੂੰ ਲੱਗਦਾ ਕਿ 3-4 ਦਿਨ ਜਿਹੜੇ ਆ ਜੀ ਇਸ ਕਰਕੇ ਕੱਢ ਦਿੱਤੇ ਜਾਣਗੇ। ਦੂਜੇ ਪਾਸੇ ਬੀਜੇਪੀ ਇਹ ਵੀ ਕਹਿ ਰਹੀ ਆ ਵੀ ਇਹ ਤਾਂ ਹਾਲੇ ਕਹਿ ਲਓ ਬਈ ਜੋ ਐਮਰਜੈਂਸੀ ਦੇ ਵਿੱਚ ਮਦਦ ਬਣਦੀ ਆ ਪ੍ਰਧਾਨ ਮੰਤਰੀ ਜੀ ਇਹ ਅਨਾਊਂਸ ਕਰਕੇ ਗਏ ਨੇ, ਬਾਕੀ ਹੁਣ ਟੀਮਾਂ ਜਿਹੜੀਆਂ ਸੈਂਟਰ 'ਚੋਂ ਵੀ ਆਉਣਗੀਆਂ ਉਹ ਵੀ ਰਿਪੋਰਟ ਜਿਹੜੀਆਂ ਬਣਾ ਕੇ ਲੈ ਕੇ ਜਾਣਗੀਆਂ ਵੀ ਨੁਕਸਾਨ ਕਿੰਨਾ ਹੋਇਆ ਤੇ ਪੰਜਾਬ ਗੌਰਮੈਂਟ ਜਿਹੜੀ ਹੈ ਜੀ ਉਹ ਵੀ ਸਾਰਾ ਐਸਟੀਮੇਟ ਬਣਾ ਕੇ ਦੇਵੇ ਕਿ ਨੁਕਸਾਨ ਕਿੰਨਾ ਹੋਇਆ, ਉਦੋਂ ਫਿਰ ਪੈਸੇ ਜਿਹੜੇ ਹੋਰ ਵੀ ਦਿੱਤੇ ਜਾ ਸਕਦੇ ਆ। ਸੋ ਸਰਕਾਰੀ ਪੈਸਿਆਂ ਦੇ ਐਲਾਨ ਤੋਂ ਇਲਾਵਾ ਜਿਹੜੇ ਖਾਸ ਕਰਕੇ ਪੰਜਾਬੀ ਚਾਹੇ ਉਹ ਪੰਜਾਬੀ ਪੰਜਾਬ 'ਚ ਬੈਠੇ ਨੇ ਤੇ ਚਾਹੇ ਪੰਜਾਬੋਂ ਬਾਹਰ ਬੈਠੇ ਨੇ ਔਰ ਉਹਨਾਂ ਦੇ ਵਿੱਚ ਜਿਹੜੀ ਇੱਕ ਕਹਿ ਲਓ ਕਿ ਇਹ ਭਾਵਨਾ ਹੈ ਕਿ ਇੱਕ ਦੂਜੇ ਦਾ ਹੱਥ ਫੜਨ ਦੀ ਉਹ ਇਸ ਵੇਲੇ ਪੂਰੀ ਸਿਖਰਾਂ 'ਤੇ ਹੈ। ਜਿਹੜੀਆਂ ਸਾਡੀਆਂ ਐਨ ਜੀ ਓਜ਼ ਨੇ ਚਾਹੇ ਉੱਥੇ ਬੈਠੀਆਂ ਨੇ ਚਾਹੇ ਇੱਥੇ ਬੈਠੀਆਂ ਨੇ ਔਰ ਉਹ ਚਾਰਾਜੋਈ ਕਰ ਰਹੀਆਂ ਨੇ। ਬਹੁਤ ਸਾਰੇ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਜਿਹਦੇ ਵਿੱਚ ਖਾਸ ਤੌਰ ਦੇ ਉੱਪਰ ਅੰਟੈਰੀਓ ਸਿੱਖ ਸੈਂਟ ਗੁਰਦੁਆਰਾ ਕੌਂਸਲ ਆ, ਉਹਨਾਂ ਨੇ ਇੱਕ ਰੇਡੀਓ ਥਾਨ ਜਿਹੜਾ ਜੀ ਉਹ ਵੀ ਰੱਖਿਆ। ਜਿਹੜੀਆਂ ਰਿਪਿਊਟਡ ਸੰਸਥਾਵਾਂ ਜਿਹੜੀਆਂ ਪੈਸੇ ਇਕੱਠੇ ਕਰਕੇ ਉੱਥੇ ਪਹੁੰਚਦੀਆਂ ਕਰ ਰਹੀਆਂ ਜੀ, ਲੋਕ ਉਹਨਾਂ ਨੂੰ ਧੜਾ ਧੜ ਪੈਸੇ ਦੇ ਰਹੇ ਨੇ। ਖਾਲਸਾ ਏਡ ਜਿਹੜੀ ਹੈ ਜੀ ਉਹ ਇਹਨਾਂ ਕੰਮਾਂ ਵਾਸਤੇ ਬੜੀ ਮਸ਼ਹੂਰ ਆ। ਖਾਲਸਾ ਏਡ ਚਾਹੇ ਉਹ ਪਾਕਿਸਤਾਨ ਵਿਚਲਾ ਪੰਜਾਬ ਆ ਤੇ ਚਾਹੇ ਸਾਡਾ ਇਧਰਲਾ ਚੜ੍ਹਦਾ ਪੰਜਾਬ ਆ, ਦੋਨਾਂ ਪੰਜਾਬਾਂ ਦੇ ਵਿੱਚ ਕੰਮ ਕਰ ਰਹੀ ਆ। ਪਿਛਲੇ ਦਿਨੀ ਸੋਨੂੰ ਸੂਦ ਹੋਰੀ ਜਿਹੜੇ ਕਿ ਫਿਲਮ ਐਕਟਰ ਨੇ ਜਿਹੜੇ ਕਿ ਕੋਵਿਡ ਦੇ ਦੌਰਾਨ ਵੀ ਉਹਨਾਂ ਨੇ ਬੜੀ ਮਦਦ ਕੀਤੀ ਸੀ ਉਹ ਇਹਨੇ ਦਿਨੀ ਪੰਜਾਬ ਦੇ ਵਿੱਚ ਨੇ, ਉਹ ਖਾਲਸਾ ਏਡ ਦੇ ਜ਼ਰੀਏ ਕੰਮ ਕਰ ਰਹੇ ਨੇ। ਦੂਜੇ ਪਾਸੇ ਖਾਲਸਾ ਏਡ ਦੇ ਵਿੱਚ ਹੀ ਕੰਮ ਕਰਦਾ ਹੁੰਦਾ ਸੀ ਮੁੰਡਾ ਔਰ ਉਸਨੂੰ ਖਾਲਸਾ ਏਡ ਨੇ ਵੱਖਰਾ ਕਰ ਦਿੱਤਾ ਸੀ ਕਿ ਫੰਡਾਂ ਦੇ ਵਿੱਚ ਕੋਈ ਕੁਤਾਹੀ ਹੋਈ ਸੀ। ਉਹਨੇ ਆਪਣੀ ਗਲੋਬਲ ਸਿੱਖ ਨਾਂ ਦੀ ਸੰਸਥਾ ਜਿਹੜੀ ਸੀ ਉਹ ਖੜੀ ਕਰ ਲਈ, ਜਿੰਨੇ ਗਾਉਣ ਵਾਲੇ ਨੇ ਤੇ ਬਾਕੀ ਨੇ ਉਹ ਉਸ ਸੰਸਥਾ ਦੇ ਤਹਿਤ ਮਦਦ ਕਰ ਰਹੇ ਨੇ। ਹਾਂਜੀ, ਫਿਰ ਯੂਨਾਈਟਿਡ ਸਿੱਖ ਆ ਜੀ ਉਹ ਉੱਥੇ ਕੰਮ ਕਰ ਰਹੇ ਨੇ। ਇੱਕ ਦੋ ਹੋਰ ਸੰਸਥਾਵਾਂ ਦੇ ਮੈਨੂੰ ਫੋਨ ਆਏ ਕਿ ਅਸੀਂ ਵੀ ਭਾਈ ਉੱਥੇ ਗਰਾਊਂਡ ਦੇ ਉੱਤੇ ਕੰਮ ਕਰ ਰਹੇ ਹਾਂ। ਬਹੁਤ ਸਾਰੀਆਂ ਉੱਥੋਂ ਦੀਆਂ ਲੋਕਲ ਐਨ ਜੀ ਓਜ਼ ਨੇ ਜੀ, ਸਾਡੇ ਕਾਲਾ ਸੰਘਿਆਂ ਦੇ ਵਿੱਚ ਜਾਂ ਫਿਰ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਇੱਕ ਲੰਗਰ ਸੇਵਾ ਸੁਸਾਇਟੀ ਬਣੀ ਹੈ ਜਿਹੜੀ ਕਿ ਪਰਿਵਾਰਾਂ ਦੀ ਬੜੀ ਮਦਦ ਕਰਦੀ ਹੁੰਦੀ, ਉਹਦੇ ਵਿੱਚ ਵੀ ਬਹੁਤ ਸਾਰੇ ਉੱਥੋਂ ਦੇ ਵਪਾਰੀ ਸੱਜਣ ਤੇ ਜਿਹੜੇ ਬਾਹਰ ਬੈਠੇ ਐਨ ਆਰ ਆਈਜ਼ ਨੇ ਉਹ ਉਹਦੇ ਮੈਂਬਰ ਨੇ। ਉਹ ਹਰ ਮਹੀਨੇ ਥੋੜਾ ਥੋੜਾ ਹਿੱਸਾ ਪਾ ਕੇ ਨਿਰੰਤਰ ਪਿਛਲੇ ਤਕਰੀਬਨ 3-4 ਸਾਲਾਂ ਤੋਂ ਮਦਦ ਕਰਦੇ ਆ ਰਹੇ ਨੇ ਔਰ ਇਹਨਾਂ ਹੜਿਆਂ ਦੇ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਵੀ ਉਹ ਕੰਮ ਕਰ ਰਹੇ ਨੇ। ਹੋਰ ਬਹੁਤ ਸਾਰੀਆਂ ਸਥਾਨਕ ਜਥੇਬੰਦੀਆਂ ਨੇ। ਸੋ ਗੱਲ ਕੀ ਕਿ ਇਸ ਸਾਰੇ ਕਾਸੇ ਦੇ ਵਿੱਚ ਜਿਹੜਾ ਇਹ ਇੱਕ ਕਹਿ ਲਓ ਜਿਹੜੀ ਡਿਜ਼ਾਸਟਰ ਆਇਆ ਹੈ ਉਹਦੇ ਵਿੱਚੋਂ ਇੱਕ ਪੰਜਾਬੀ ਜਾਂ ਫਿਰ ਸਿੱਖ ਕਰੈਕਟਰ ਜਿਹੜਾ ਜੀ ਉਹ ਵੀ ਉੱਭਰ ਕੇ ਸਾਹਮਣੇ ਆਇਆ। ਹਾਂ, ਜਿਹੜੇ ਸਿਆਸੀ ਲੋਕ ਨੇ ਉਹਨਾਂ ਨੇ ਭਾਈ ਕਿਉਂਕਿ ਉਹਨਾਂ ਦਾ ਕੰਮ ਆ ਉਹਨਾਂ ਨੇ ਸਿਆਸਤ ਖੇਡਣੀ ਆ, ਉਹਨਾਂ ਤੇ ਆਪਾਂ ਇਤਰਾਜ਼ ਨਹੀਂ ਕਰ ਸਕਦੇ ਤੁਸੀਂ ਪੋਲੀਟਿਕਸ ਕਿਉਂ ਕਰਦੇ ਹੋ, ਹੋਰ ਵਿਚਾਰੇ ਕੀ ਕਰਨ, ਹੋਰ ਲੱਕੜਾਂ ਪਾਲਿਆ ਕਰਨ, ਰਜਾਈਆਂ ਭਰਿਆ ਕਰਨ, ਭਗਾਨਿਆਂ ਚ ਹਵਾ ਚੱਕ ਰਿਆ ਕਰਨ, ਉਹ ਸਿਆਸੀ ਲੋਕ ਨੇ ਸਿਆਸਤ ਕਰਨੀ ਹੈ। ਹਰ ਇੱਕ ਬੰਦੇ ਨੇ ਆਪਣੇ ਲਾਹੇ ਵਾਸਤੇ ਬਿਆਨਬਾਜ਼ੀ ਕਰਨੀ ਹੁੰਦੀ ਹੈ। ਕਿਸੇ ਨੂੰ ਗਲਾਸ ਅੱਧਾ ਭਰਿਆ ਦਿਸਦਾ, ਕਿਸੇ ਨੂੰ ਅੱਧਾ ਖਾਲੀ ਦਿਸਦਾ, ਹਰ ਇੱਕ ਦਾ ਐਨਾਲਿਸਿਸ ਆਪਣਾ ਹੁੰਦਾ। ਇੱਦਾਂ ਕਰੀਏ ਆਪਾਂ ਨਾ, ਨਹੀਂ ਰੋਬੋਟ ਬ੍ਰੇਕ ਤੋਂ ਕੋਈ ਬਹੁਤੀ ਰਹਿ ਨਹੀਂ ਗਈ। ਤੋ ਮੇਨ ਹੈ ਵੀ ਤੁਹਾਡਾ ਵੀ ਜਿੱਥੇ ਵਾਹ ਲੱਗਦੀ ਭਾਈ, ਜੇ ਤੁਹਾਡੇ ਕੋਈ ਪਿੰਡ ਜਿਹੜੇ ਨੇ ਜੀ ਉਹ ਸਿੱਧੇ ਤੌਰ ਦੇ ਉੱਪਰ ਪ੍ਰਭਾਵਿਤ ਨੇ ਹੜਾਂ ਤੋਂ, ਸੋ ਉਹਨਾਂ ਪਿੰਡਾਂ ਦੇ ਵਿੱਚ ਜ਼ਰੂਰ ਮਦਦ ਕਰੋ, ਜਾਂ ਫਿਰ ਜਿੱਥੇ ਤੁਹਾਨੂੰ ਯਕੀਨ ਹੈ ਕਿ ਤੁਹਾਡੀ ਇਹ ਸੰਸਥਾ ਜਿਹੜੀ ਆ ਤੁਹਾਡਾ ਦਿੱਤਾ ਪੈਸਾ ਜਿਹੜਾ ਉਹ ਮੈਕਸੀਮਮ ਉੱਥੇ ਪਹੁੰਚਦਾ ਕਰ ਸਕਦੀ ਆ, ਤੁਸੀਂ ਉਹਨਾਂ ਦੀ ਮਦਦ ਕਰੋ, ਪਰ ਮਦਦ ਜ਼ਰੂਰ ਕਰੋ। ਕੇਸੀਆਈ ਦਾ ਪ੍ਰੋਗਰਾਮ ਉਮੀਦ ਹੈ ਕਿ ਜ਼ਰੂਰ ਚੰਗਾ ਲੱਗਾ ਹੋਵੇਗਾ। ਆਪਾਂ ਜਿਹੜੀ ਆਪਣੀ ਇੱਥੋਂ ਦੀ ਓਨਟੈਰੀਓ ਵਾਲੀ ਸਰਕਾਰ ਹੈ, ਚਾਹੇ ਕੋਈ ਸੰਸਥਾ ਅੱਗੇ ਆਵੇ ਉਹ ਪਟੀਸ਼ਨ ਪਾਵੇ, ਚਾਹੇ ਅਸੀਂ ਲੋਬੀ ਕਰੀਏ ਵੀ ਜਿਹੜੀ ਸਾਡੀ ਸਰਵਿਸ ਓਨਟੈਰੀਓ ਹੈ ਉਸਨੂੰ ਦੁਬਾਰਾ ਫਿਰ ਪਬਲਿਕ ਕੀਤਾ ਜਾਵੇ, ਜਿਹੜੀਆਂ ਸਾਡੀਆਂ ਅਥਾਰਟੀਜ਼ ਲਾਇਸੈਂਸ ਦਿੰਦੀਆਂ ਨੇ ਉਹਨਾਂ ਨੂੰ ਫਿਰ ਦੁਬਾਰਾ ਪਬਲਿਕ ਕੀਤਾ ਜਾਵੇ। ਪ੍ਰਾਈਵੇਟਾਈਜੇਸ਼ਨ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਪ੍ਰਾਈਵੇਟਾਈਜੇਸ਼ਨ ਤੋਂ ਬਾਅਦ ਸਰਵਿਸ ਅਤੇ ਸਾਰੇ ਕਸ ਦੇ ਵਿੱਚ ਜੋ ਨਿਘਾਰ ਆਇਆ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਨ੍ਹਾਂ ਨੂੰ ਵੀ ਇਹ ਠੇਕੇ ਦਿੱਤੇ ਨੇ ਉਹਨਾਂ ਦੇ ਉਹ ਠੇਕੇ ਜਿਹੜੇ ਆ ਉਹ ਕੈਂਸਲ ਹੋਣੇ ਚਾਹੀਦੇ ਆ। ਘੱਟ ਵੱਧ ਬੋਲਿਆ ਕੋਈ ਤੂੰ ਮਾਫ਼ੀ, ਅਗਲੀ ਮੁਲਾਕਾਤ ਤੱਕ ਦਿਓ ਆ ਗਿਆ। ਬਰਾੜ ਸਾਹਿਬ ਨਾਲ ਕਿਸੇ ਨੇ ਗੱਲਬਾਤ ਕਰਨੀ ਹੋਵੇ ਤੇ ਉਹਨਾਂ ਦਾ ਫੋਨ ਨੰਬਰ ਆ 647-384-36। ਮੇਰੇ ਨਾਲ ਬਾਅਦ ਵਿੱਚ ਕਿਸੇ ਨੇ ਗੱਲਬਾਤ ਕਰਨੀ ਹੋਵੇ ਤਾਂ ਫੋਨ ਨੰਬਰ ਆ ਜੀ 905-915-84-84। ਘੱਟ ਵੱਧ ਬੋਲਿਆ ਗਿਆ ਤੂੰ ਮਾਫ਼ੀ, ਅਗਲੀ ਮੁਲਾਕਾਤ ਤੱਕ ਰੱਬ ਰੱਖਾ।
ਸੁਣਿਓ ਸ਼ਾਇਰਾਨਾ ਖਿਆਲ ਜਿਹੇ ਫਰਮਾਏ ਜਾਂਦੇ ਨੇ, ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ। ਸੁਣਿਓ ਸ਼ਾਇਰਾਨਾ ਖਿਆਲ ਜਿਹੇ ਫਰਮਾਏ ਜਾਂਦੇ ਨੇ, ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ। ਸੁਣਿਓ ਸ਼ਾਇਰਾਨਾ ਖਿਆਲ ਜਿਹੇ ਫਰਮਾਏ ਜਾਂਦੇ ਨੇ, ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ। ਵੈਸੇ ਮੰਨਣਾ ਔਖਾ ਏ ਪਰ ਇਤਬਾਰ ਕਰਿਓ ਜੀ, ਰੂਹ ਦੇ ਕੋਨੇ ਕਿੱਦਾਂ ਰੁਸ਼ਨਾਏ ਜਾਂਦੇ ਨੇ, ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਫਿਰ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਏਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 Bowie Drive West, Brampton, ya call karo 905-450-2828, 905-450-2828.
ਸਾਡੀ ਜਿੰਨਾ ਵੀ ਸੋਹਣਾ ਹੋਵੇ
ਬੋਡੀ ਬਿਨਾ ਨਹੀਂ ਉਹ ਜੱਚਦਾ
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ
ਉਹ ਫਿਰ ਬਣੇ ਵੀ ਕਿਉਂ ਨਾ ਕਿਉਂਕਿ ਬੈਡਰੂਮ ਸੈੱਟ ਸੋਫਾ ਸੈੱਟ ਮੈਟ੍ਰੈਸਿਸ ਡਾਇਨਿੰਗ ਟੇਬਲ ਡੈਕੋਰੇਟਿਵ ਆਈਟਮਸ ਗੱਲ ਕੀ ਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747171
ट्रक ड्राइवर भाइयों अब यूएस और कनाडा में अनलिमिटेड डाटा वीवो टेलीकम्युनिकेशंस के साथ फुल स्पीड नो रुकावट सफर बिजनेस का हो या शौक का वर्ल्ड वाइड ई सिम डाटा प्लान के साथ इंटरनेट हमेशा रेडी ट्रैवल कर रहे हो इंडिया पाकिस्तान या हज या उमरे के लिए वीवो टेली के साथ हमेशा रहो ऑनलाइन दूर दराज इलाका कोई प्रॉब्लम नहीं घर हो या केबिन वीवो टेली की हाई स्पीड इंटरनेट चलती है दुनिया के किसी भी कोने में विजिट करें vivotel.com या कॉल करें